And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ।
ਸਿਹਤ ਕਿੱਦਾਂ?
ਸਿਹਤ 98.2% ਠੀਕ ਹੈ।
ਓਹੋ, ਮੈਰਿਟ ਆ ਗਈ, ਟੌਪਰਾਂ ਦੀ ਸੂਚੀ,
ਟੌਪਰਾਂ ਦੀ ਸੂਚੀ 'ਚ ਆ ਗਏ। ਥੋੜ੍ਹਾ ਜਿਹਾ ਹਜੇ ਵੀ ਹੈ ਨਾਸਾਜ਼, ਪਰ ਇੰਨਾ ਕੁ ਤਾਂ ਫਿਰ ਇਹ ਕਹਿ ਲਓ ਕਿ ਤੁਹਾਨੂੰ ਜਦੋਂ ਬੰਦਾ ਕੰਮ ਕੁੰਮ ਕਰਨ ਲੱਗ ਜਾਂਦਾ, ਤੁਸੀਂ ਆਪਣੇ ਰੂਟੀਨ 'ਚ ਪੈ ਜਾਓ, ਫਿਰ ਆਪੇ ਸੈੱਟ ਹੋ ਜਾਂਦੀ ਹੈ ਉਹ ਚੀਜ਼।
ਠੀਕ, ਕੋਈ ਨਹੀਂ, 1.8% ਵੀ ਜਲਦੀ ਹੋ ਜਾਏ।
1.8% ਛੇਤੀ ਹੋ ਜਾਣਾ। ਕੀ ਇੰਟਰਸਟ ਰੇਟ? ਇੰਟਰਸਟ ਰੇਟ ਵਾਲੀ ਮੀਟਿੰਗ 23 ਤਰੀਕ ਨੂੰ ਹੀ ਆ ਨਾ? ਹਾਂ, 23 ਤੋਂ ਦੋ ਹਫ਼ਤੇ ਪਏ ਆ।
ਹਾਂਜੀ।
ਬਾਕੀ ਵਾਸੂ ਜੀ, ਦੇਖੋ ਆਪਾਂ ਗੱਲ ਕਰਦੇ ਹਾਂ ਕੱਲ੍ਹ ਜੋ ਡਿਬੇਟ ਹੋਈ ਲੀਡਰਸ ਦੀ, ਉਹ ਤੋਂ ਪਹਿਲਾਂ ਦੇਖੋ ਚੋਣਾਂ ਦੇ ਵਿੱਚ ਜਿਹੜੇ ਵਾਅਦੇ ਵੁਦੇ ਹੁੰਦੇ ਨੇ, ਇਹੋ ਜਿਹੀ ਗੱਲ ਨਹੀਂ ਹੈ ਵੀ ਸਰਕਾਰਾਂ ਉਹਨਾਂ ਬਾਰੇ ਸੋਚਦੀਆਂ ਨਹੀਂ। 2021 ਦੇ ਵਿੱਚ ਉਸ ਤੋਂ ਵੀ ਪਹਿਲਾਂ ਤੋਂ ਨਾ ਸਰਕਾਰ ਕਹੀ ਜਾਂਦੀ ਵੀ ਟੋਰੋਂਟੋ ਤੋਂ ਮੋਂਟਰੀਆਲ ਤੱਕ, ਕਿਊਬੈਕ ਸਿਟੀ ਤੱਕ, ਉਹ ਕਹਿੰਦੇ ਅਸੀਂ ਬੜੀ ਤੇਜ਼ ਰਫ਼ਤਾਰ ਜਿਹੜੀ ਟ੍ਰੇਨ ਆ ਉਹ ਚਲਾ ਦੇਣੀ ਆ।
ਹਾਈ ਸਪੀਡ
ਟ੍ਰੇਨ 200 ਕਿਲੋਮੀਟਰ ਪਰ ਆਵਰ ਦੀ ਰਫ਼ਤਾਰ ਤੋਂ ਵੀ ਤੇਜ਼ ਚੱਲਣ ਵਾਲੀ। ਹੁਣ ਕਹਿੰਦੇ ਉਹਦੇ ਲਈ ਮਾੜਾ ਮੋਟਾ ਹੁਣ ਕੰਮ ਕਾਜ ਆ, ਕਾਗਜ਼ੀ ਕਾਰਵਾਈ ਜੀ ਉਹਦੇ ਉੱਤੇ ਹੋਣੀ ਸ਼ੁਰੂ ਹੋ ਗਈ ਆ, ਬਣ ਜੂਗੀ ਯਾਰ 2032-33 ਤੱਕ,
ਇਲੈਕਸ਼ਨ ਨੇੜੇ ਲੱਗਦਾ।
ਹਾਂ, ਐਗਜੈਕਟਲੀ, ਗੱਲ ਇੱਥੇ ਹੈ ਨਾ ਸਾਰੀ, ਕਿਉਂਕਿ ਹੁਣ ਅਸੀਂ ਇੱਥੇ ਵੀ ਵੇਖਿਆ ਕਿ BC ਦੇ ਵਿੱਚ ਜਦੋਂ ਚੋਣਾਂ ਨੇੜੇ ਆਉਣ ਲੱਗੀਆਂ, ਜਦੋਂ ਫਿਰ ਇਲੈਕਸ਼ਨ ਕੈਂਪੇਨ ਸ਼ੁਰੂ ਹੋ ਗਈ, ਤਾਂ ਕਈ ਪਾਰਟੀਆਂ ਨੇ, ਭਾਵੇਂ ਉਹ NDP ਹੋਵੇ, ਭਾਵੇਂ ਈਵਨ BC ਕੰਜ਼ਰਵੇਟਿਵਸ ਹੋਣ, ਇਹਨਾਂ ਨੇ ਬਸ ਜੀ ਆਪੋ ਆਪਣੇ ਜਿਹੜੇ ਸਟੈਂਡ ਸੀਗੇ ਉਹ ਚੇਂਜ ਕਰ ਲਏ। ਅੱਛਾ, ਇਲੈਕਸ਼ਨ ਆਉਣ ਤੋਂ ਪਹਿਲਾਂ ਜਿਹੜੇ ਕੈਵਿਨ ਫਾਲਕਨ ਪਹਿਲਾਂ ਕਹਿੰਦੇ ਸੀ ਕਿ ਲੈ ਅਸੀਂ ਜਿੱਤੇ ਆਉਣਾ, ਤੁਸੀਂ ਚਿੰਤਾ ਨਾ ਕਰੋ, ਤੁਸੀਂ ਕਿਹਨੂੰ ਸੋਚਦੇ ਹੋ ਵੀ ਸਾਡਾ ਨਾਮ ਬਦਲਣ ਕਰਕੇ ਲੋਕਾਂ ਨੂੰ ਸਮਝ ਨਹੀਂ ਪੈਂਦੀ ਵੀ ਅਸੀਂ ਕੌਣ ਆ, ਅਤੇ ਅਸੀਂ ਜਿੱਤ ਜਾਣਾ, ਅਤੇ ਜਿਉਂ ਜਿਉਂ ਇਲੈਕਸ਼ਨ ਨੇੜੇ ਆਏਗਾ ਅਸੀਂ ਕਮਾਲ ਕਰ ਦੇਣੀ ਆ। ਉਹ ਕਮਾਲ ਇਹੋ ਜਿਹੀ ਹੋਈ ਕਿ ਉਹ ਇਲੈਕਸ਼ਨ ਤੋਂ ਲਾਂਭੇ ਹੋ ਗਏ। ਸੋ ਬਿਕਾਜ਼ ਆਫ ਦੈਟ ਹੁਣ ਕੱਲ੍ਹ ਜਿਹੜੀ ਲੀਡਰਸ ਡਿਬੇਟ ਹੋਈ TV ਵਾਲੀ, ਇਹ ਇਕਲੌਤੀ ਡਿਬੇਟ ਸੀ ਕੱਲ੍ਹ, ਓਫਿਸ਼ੀਅਲ ਜਿਹੜੀ ਕੰਸੋਰਸ਼ੀਅਮ ਦੀ ਡਿਬੇਟ ਸੀ, ਉਹਦੇ ਵਿੱਚ ਚਲੋ ਲੀਡਰ ਤਾਂ 3 ਸੀਗੇ, ਕਿਉਂਕਿ ਗ੍ਰੀਨ ਪਾਰਟੀ ਦੇ ਸੋਨੀਆ ਫਰਸਟਨੋ, BC ਕੰਜ਼ਰਵੇਟਿਵਸ ਦੇ ਜੌਨ ਰਸਟੈਡ ਅਤੇ BC NDP ਦੇ DVDB। 90 ਮਿੰਟ ਦੀ ਡਿਬੇਟ ਵਾਸੂ ਜੀ ਚਲੋ ਰਹੀ, ਅਤੇ ਸਿਵਲ ਡਿਬੇਟ ਸੀ, ਹਾਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਿਸੇ ਨੇ ਕਿਸੇ ਦੀ ਬੇਇੱਜ਼ਤੀ ਕਰਨ 'ਤੇ ਨਹੀਂ ਕੋਈ ਉਤਰ ਕੇ ਆਇਆ। ਈਵਨ ਜਦੋਂ ਉਹ ਡਿਬੇਟ ਖਤਮ ਹੋਈ, ਆਈ ਵਾਜ਼ ਕਲੋਜ਼ਲੀ, ਮੈਂ ਇਸ ਚੀਜ਼ ਮੈਂ ਦੇਖਣਾ ਚਾਹੁੰਦਾ ਸੀ ਕਿ ਉਹਦੇ ਬਾਅਦ ਦੇ ਵਿੱਚ ਕੀ ਰਿਐਕਸ਼ਨ ਹੁੰਦਾ, ਜਿਹੜੇ ਸਾਰੇ ਲੀਡਰ ਸੀ ਪਹਿਲਾਂ ਉਹਨਾਂ ਨੇ, ਮੋਡਰੇਟਰ ਸਾਸ਼ੀ ਕਰਨ, ਉਹਨਾਂ ਨਾਲ ਜਾ ਕੇ ਹੱਥ ਮਿਲਾਇਆ, ਫਿਰ ਜੌਨ ਰਸਟੈਡ ਅਤੇ DVDB ਨੇ ਵੀ ਹੱਥ ਮਿਲਾਇਆ ਆਪਸ ਦੇ ਵਿੱਚ, ਅਤੇ ਸੋਨੀਆ ਫਰਸਟਨੋ ਨਾਲ ਵੀ ਹੱਥ ਮਿਲਾਇਆ। ਸੋ ਇਟ ਵਾਜ਼ ਅ ਸਿਵਲ ਡਿਬੇਟ, ਇਸ਼ੂਜ਼ ਡਿਸਕਸ ਵੀ ਹੋਏ, ਮਿਸਸਟੈਪਸ ਵੀ ਹੋਏ, ਜਿਸ ਤਰ੍ਹਾਂ ਦਾ ਇੰਪੈਕਟ ਆਈ ਥਿੰਕ ਤਿੰਨਾਂ ਲੀਡਰਸ ਤੋਂ ਐਕਸਪੈਕਟਿਡ ਸੀ, ਜਾਂ ਖਾਸ ਤੌਰ 'ਤੇ ਜੌਨ ਰਸਟੈਡ ਅਤੇ DVDB ਤੋਂ ਜਿੱਦਾਂ ਦਾ ਇੰਪੈਕਟ ਐਕਸਪੈਕਟਿਡ ਸੀ, ਉਹ ਦੋਵੇਂ ਹੀ ਆਪੋ ਆਪਣੇ ਲੈਵਲ 'ਤੇ ਉਸ ਤਰ੍ਹਾਂ ਦਾ ਮਾਰਕ ਛੱਡ ਨਹੀਂ ਸਕੇ ਜੋ ਕਿ ਮੇ ਬੀ ਚਾਹੀਦਾ ਸੀ।
ਯਾ, ਸੋ ਸਾਰਿਆਂ ਦਾ ਇਸ ਗੱਲ 'ਤੇ ਤਾਂ ਕੰਸੈਂਸਸ ਜਿਹਾ ਲੱਗਦਾ, ਜੇ ਆਪਾਂ ਸੋਸ਼ਲ ਮੀਡੀਆ 'ਤੇ ਜੋ ਸਾਰੀ ਫੀਡਬੈਕ ਉਸ ਤੋਂ ਬਾਅਦ ਆਈ ਹੈ, ਕਿ ਸਾਰੇ ਕਹਿ ਰਹੇ ਨੇ ਕਿ ਸੋਨੀਆ ਫਰਸਟਨੋ ਨੇ ਬਹੁਤ ਵਧੀਆ ਪਰਫਾਰਮ ਕੀਤਾ, ਕਿ ਉਹਨਾਂ ਨੇ ਆਪਣੀ ਗੱਲ ਬੜੇ ਵਧੀਆ ਇਫੈਕਟਿਵ ਤਰੀਕੇ ਨਾਲ, ਬੜੀ ਕਲੈਰਿਟੀ ਨਾਲ ਕਹੀ, ਮੌਕੇ 'ਤੇ ਚੌਕੇ ਮਾਰੇ, ਅਤੇ ਉਹਨਾਂ ਦੇ ਕੁਝ ਜੁਮਲੇ ਜਿਹੜੇ ਨੇ ਉਹ ਬੜੇ ਵਾਇਰਲ ਵੀ ਹੋ ਰਹੇ ਨੇ ਸੋਸ਼ਲ ਮੀਡੀਆ 'ਤੇ। ਯੈਸ, DVDB ਬਾਰੇ, ਜੌਨ ਰਸਟੈਡ ਬਾਰੇ, ਉਹ ਫਿਰ ਵਿਜੇ ਜੀ ਗੱਲ ਉਹੀ ਹੈ ਨਾ ਕਿ ਸਰਕਾਰ ਇਹਨਾਂ ਦੋਨਾਂ ਪਾਰਟੀਆਂ ਵਿੱਚੋਂ ਕਿਸੇ ਦੀ ਬਣਦੀ ਹੈ, ਦੋਨਾਂ ਵਿੱਚੋਂ ਕਿਸੇ ਨੇ ਇੱਕ ਨੇ ਪ੍ਰੀਮੀਅਰ ਬਣਨਾ, ਅਤੇ ਉਹਨਾਂ ਨੂੰ ਲੈ ਕੇ ਜਿਹੜਾ ਪਬਲਿਕ ਓਪੀਨੀਅਨ ਵੀ ਹੈ, ਜੋ ਫੀਡਬੈਕ ਵੀ ਆ ਰਹੀ ਹੈ, ਉਹ ਵੀ ਪੋਲੀਟੀਕਲ ਲਾਈਨਸ 'ਤੇ ਡਿਵਾਈਡਿਡ ਹੈ।
ਬਿਲਕੁਲ।
ਸੋ ਜਿਹੜੇ BC ਕੰਜ਼ਰਵੇਟਿਵ ਦੇ ਸਮਰਥਕ ਨੇ ਉਹ ਕਹਿੰਦੇ ਜੌਨ ਰਸਟੈਡ ਜਿੱਤੇ ਨੇ, ਜਿਹੜੇ BC NDP ਦੇ ਸਮਰਥਨ ਨੇ ਉਹ ਕਹਿੰਦੇ DVDP ਜਿੱਤੇ ਨੇ। ਸੋ ਇਹ ਤਾਂ ਹਰ ਵਾਰ ਹੀ ਡਿਬੇਟ ਤੋਂ ਬਾਅਦ ਹੁੰਦਾ, ਪਰ ਜੇ ਆਪਾਂ ਦੇਖੀਏ ਕਿ ਵੱਖੋ ਵੱਖਰੇ ਮੁੱਦਿਆਂ 'ਤੇ ਕਿਹੋ ਜਿਹੀਆਂ ਗੱਲਾਂ ਕਿਹਨੇ ਕਿਹਨੇ ਕੀਤੀਆਂ, ਇਹਦੇ ਵਿੱਚੋਂ ਇੱਕ ਗੱਲ ਤਾਂ ਮਤਲਬ ਮੈਨੂੰ ਲੱਗਦਾ ਕਿ ਦੈਟਸ ਦਾ ਟੇਕ ਅਵੇ, ਈਜ਼ੀ ਟੇਕ ਅਵੇ, ਕਿ ਸੋਨੀਆ ਫਰਸਟਨੋ ਇਹਨਾਂ ਸਾਰਿਆਂ ਦੇ ਵਿੱਚੋਂ ਵਧੀਆ ਪਰਫਾਰਮ ਕਰਕੇ ਗਏ ਨੇ, ਸਭ ਤੋਂ ਇਫੈਕਟਿਵ ਤਰੀਕੇ ਨਾਲ ਉਹਨਾਂ ਨੇ ਗੱਲ ਕਹੀ ਆ। ਕਲੈਰਿਟੀ ਸਭ ਤੋਂ ਜ਼ਿਆਦਾ ਉਹਨਾਂ ਦੀ ਸੀ, ਕਿਉਂਕਿ ਉਹਨਾਂ ਦਾ ਬੜਾ ਸੌਖਾ, ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕਿਹਦੀ ਵੋਟ ਮੰਗਣੀ ਆ, ਕਿਹਦੀ ਵੋਟ ਮੰਗਣੀ ਹੀ ਨਹੀਂ। ਸੋ ਉਹਨਾਂ ਨੇ ਧਨਾੜ ਵਿਅਕਤੀਆਂ ਨੂੰ ਟਾਰਗੇਟ ਕਰਨਾ, ਉਹਨਾਂ ਨੇ ਕਿਹਾ ਵੀ, ਕਹਿੰਦੇ ਅਸੀਂ ਵੀ ਪੈਸੇ ਕਿੱਥੋਂ ਆਉਣਗੇ, ਉਹਨਾਂ ਨੂੰ ਪੁੱਛਿਆ ਗਿਆ, ਤੇ ਕਹਿੰਦੇ ਅਸੀਂ ਜਿਹੜੇ ਧਨਾੜ ਲੋਕ ਨੇ, ਧਨਾੜ ਕਾਰਪੋਰੇਸ਼ਨ ਨੇ, ਉਹਨਾਂ ਦਾ ਟੈਕਸ ਵਧਾਵਾਂਗੇ। ਸੋ ਉਹਨਾਂ ਨੂੰ ਪਤਾ, ਉਹਨਾਂ ਨੇ 93 ਦੇ ਵਿੱਚੋਂ 69 ਉਮੀਦਵਾਰ ਖੜੇ ਕੀਤੇ ਨੇ, ਉਹਨਾਂ ਨੂੰ ਪਤਾ ਉਹਨਾਂ ਦੀ ਸਰਕਾਰ ਤਾਂ ਬਣਨੀ ਨਹੀਂ, ਤੇ ਕੱਲ ਵੀ ਉਹਨਾਂ ਨੇ 2-3 ਵਾਰ ਇਹ ਗੱਲ ਕਹੀ ਆ ਵੀ ਮਾਇਨੋਰਿਟੀ ਸਰਕਾਰ ਬਣਾਓ, ਕਿ ਕਿਸੇ ਵੀ ਇੱਕ ਪਾਰਟੀ ਦੀ ਸਰਕਾਰ ਨਾ ਬਣਨ ਦਿਓ, ਤੇ ਸੋ ਉਹਦੇ ਨਾਲ ਪੋਲਰਾਈਜੇਸ਼ਨ ਘਟੇਗੀ। ਉਹ ਬੜਾ ਵਧੀਆ ਵਿਜੇ ਜੀ ਸਵਾਲ,
ਬੜਾ ਇੰਟਰੈਸਟਿੰਗ, ਜਿਹੜਾ ਬਿਲਕੁਲ ਅਖੀਰਲਾ ਕੁਐਸਚਨ ਸੀ, ਦੈਟ ਵਾਸ ਕੁਆਇਟ ਇੰਟਰੈਸਟਿੰਗ।
ਲਾਸਟ ਕੁਐਸਚਨ
ਸੀ ਕਲੋਜ਼ਿੰਗ ਸਟੇਟਮੈਂਟ ਤੋਂ ਪਹਿਲਾਂ ਜੀ,
ਤੇ ਉਹ ਬੜਾ ਵਧੀਆ ਸਵਾਲ ਪੁੱਛਿਆ ਸਾਸ਼ੀ ਕਰਨ ਨੇ, ਕੰਪਲੀਮੈਂਟ ਟੂ ਹਰ, ਤੇ ਵੀ ਪੋਲਰਾਈਜੇਸ਼ਨ ਬਹੁਤ ਵੱਧ ਗਈ ਹੈ।
ਤੇ ਦੱਸੋ ਤੁਸੀਂ ਉਸ ਪੋਲਰਾਈਜੇਸ਼ਨ ਦੇ ਵਿੱਚ ਜਿਹੜਾ ਧਰੁਵੀਕਰਨ ਹੋਇਆ, ਤੁਸੀਂ ਕਿਵੇਂ ਕੰਟਰੀਬਿਊਟ ਕਰ ਰਹੇ ਹੋ,
ਕੰਟਰੀਬਿਊਟ ਕਿਵੇਂ ਕਰ ਰਹੇ ਹੋ, ਤੁਸੀਂ ਕਿਉਂ ਕਰ ਰਹੇ ਹੋ, ਤੇ ਇਹਨੂੰ ਕਿਵੇਂ ਕੰਟਰੋਲ ਕਰਨਾ ਚਾਹੀਦਾ, ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ, ਤੇ ਉਸ ਸਵਾਲ ਨੂੰ ਆਪਣੇ ਮੈਸੇਜ ਵੱਲ ਲੈ ਜਾਣਾ, ਉਹਨੂੰ ਮੋਲਡ ਕਰ ਦੇਣਾ, ਉੱਥੇ ਸੋਨੀਆ ਫਰਸਟ ਆਈ ਵਾਸ ਰੀਲੀ ਇੰਪ੍ਰੈਸਡ ਬਾਈ ਹਰ ਆਨਸਰ ਕਿ ਉਹਨਾਂ ਨੇ ਕਿਹਾ ਕਿ ਉਹ ਦੇਖੋ ਗੱਲ ਹੋਈ ਪੋਲਰਾਈਜੇਸ਼ਨ ਕਿ ਧਰੂਵੀਕਰਨ, ਇੱਕ ਦੂਜੇ ਤੁਸੀਂ ਵੀ ਬਹੁਤ ਐਕਸਟ੍ਰੀਮ ਇੱਕ ਦੂਜੇ ਤੇ ਹਮਲੇ ਕਰਨ ਲੱਗ ਜਾਂਦੇ ਹੋ ਤੇ ਲੋਕਾਂ ਦੇ ਵਿੱਚ ਵੰਡੀਆਂ ਪਾਉਂਦੇ ਹੋ, ਤੁਸੀਂ ਸੋਸਾਇਟੀ ਨੂੰ ਡਿਵਾਈਡ ਕਰਦੇ ਹੋ, ਇਹ ਗਲਤ ਤੁਸੀਂ ਸਾਰੇ ਲੀਡਰਸ ਕਰਦੇ ਹੋ। ਸਵਾਲ ਇਹ ਸੀ ਉਹਨੂੰ ਲੈ ਗਏ ਉਹ ਮਾਈਨੋਰਿਟੀ ਵੱਲ ਕਿ ਸਰਕਾਰ ਜਿਹੜੀ ਹੈ ਕਹਿੰਦੇ ਵੀ ਆਪਾਂ ਜੇ ਆਪਣੀ ਬੀਸੀ ਦੇ ਵਿੱਚ ਦੇਖੀਏ ਸਭ ਤੋਂ ਘੱਟ ਪੋਲਰਾਈਜੇਸ਼ਨ ਉਦੋਂ ਸੀ ਜਦੋਂ 2017 ਤੋਂ 2020 ਤੱਕ ਬੀਸੀ ਲਿਬਰਲ ਬੀਸੀ ਐਨਡੀਪੀ ਦੀ ਲੰਗੜੀ ਸਰਕਾਰ ਸੀ, ਐਨਡੀ ਗ੍ਰੀਨ ਪਾਰਟੀ ਦੇ ਸਮਰਥਨ ਨਾਲ ਬਣੀ ਹੋਈ।
ਵਾਸੂ ਜੀ ਜਦੋਂ ਉਹਨੇ ਘੱਟ ਸਮੇਂ ਦੇ ਵਿੱਚ ਦੇਖੋ ਕਿਉਂਕਿ ਇਹ ਸਵਾਲ ਪਹਿਲਾਂ ਤਾਂ ਦਿੱਤੇ ਨਹੀਂ ਸੀ ਗਏ ਹੋਏ, ਖੜੇ ਪੈਰ ਆਪਣੇ ਉਸ ਆਈਡੀਆ ਨੂੰ ਇੰਨੇ ਵਧੀਆ ਤਰੀਕੇ ਕਨਵੇ ਕਰ ਦੇਣਾ। ਜਦੋਂ ਸੋਨੀਆ ਫਰਸਟ ਨੇ ਕਿਹਾ ਨਾ ਵੀ ਦੇਖੋ ਜ਼ਿਆਦਾ ਪੋਲਰਾਈਜੇਸ਼ਨ ਤੁਹਾਨੂੰ ਉੱਥੇ ਦੇਖਣ ਨੂੰ ਮਿਲਦਾ ਜਿੱਥੇ ਟੂ ਪਾਰਟੀ ਸਿਸਟਮ ਹੋਵੇ, ਜਦੋਂ ਗੱਲ ਉਹਨਾਂ ਨੇ ਉੱਥੋਂ ਸ਼ੁਰੂ ਕੀਤੀ ਫਿਰ ਕਿਹਾ ਅੱਛਾ ਵੀ ਯਾਰ ਇਹ ਅਮਰੀਕਾ ਦਾ ਜ਼ਿਕਰ ਕਰ ਰਹੇ ਨੇ, ਫਿਰ ਜਦੋਂ ਉਹਨਾਂ ਨੇ ਜਿਸ ਹਿਸਾਬ ਨਾਲ ਉਹਨੂੰ ਕਨੈਕਟ ਕੀਤਾ ਕਿ ਕਹਿੰਦੇ ਵੀ ਜੇ ਤੁਸੀਂ ਇਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਨੂੰ ਪਾਵਰ ਦੇ ਦਿੱਤੀ ਫਿਰ ਅਸੀਂ ਵੀ ਟੂ ਪਾਰਟੀ ਸਿਸਟਮ 'ਚ ਆ ਜਾਵਾਂਗੇ। ਕਿਉਂਕਿ ਵਾਸੂ ਜੀ ਗੋਇੰਗ ਇਨ ਟੂ ਦਿਸ ਡਿਬੇਟ ਦੇਖੋ ਬਾਕੀ ਦੋਹਾਂ ਪਾਰਟੀਆਂ ਵਾਸਤੇ ਤਾਂ ਲੜਾਈ ਇਸ ਗੱਲ ਦੀ ਵੀ ਸਰਕਾਰ ਕਿਹਦੀ ਬਣਦੀ ਹੈ, ਗ੍ਰੀਨ ਪਾਰਟੀ ਵਾਸਤੇ ਬੀਸੀ ਗ੍ਰੀਨਸ ਲਈ ਹੋਂਦ ਦੀ ਲੜਾਈ ਆ ਕਿ ਐਤਕੀ ਇਹ ਹੋ ਸਕਦਾ ਕਿ ਉਹਨਾਂ ਦੀ ਇੱਕ ਵੀ ਸੀਟ ਨਾ ਆਵੇ। ਜੇ ਇੱਕ ਸੀਟ ਆ ਜਾਂਦੀ ਹੈ ਇਹ ਲੱਗਦਾ ਕਿ ਵਿਕਟੋਰੀਆ ਬੀਕਨ ਹਿਲ ਵਾਲੀ ਸੀਟ 'ਤੇ ਸੋਨੀਆ ਫਰਸਟ ਨੂੰ ਚੰਗੀ ਫਾਈਟ ਦੇਣਗੇ ਐਤਕੀ, ਕਿਉਂਕਿ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਉਹਨਾਂ ਨੇ ਆਪਣੀ ਸੀਟ ਚੇਂਜ ਕਰ ਲਈ, ਉਹ ਕੌਚਨ ਵੈਲੀ ਵਾਲੀ ਸੀਟ ਤੋਂ ਨਹੀਂ ਲੜ ਰਹੇ, ਐਤਕੀ ਉਹ ਵਿਕਟੋਰੀਆ ਬੀਕਨ ਹਿਲ ਤੋਂ ਲੜਦੇ ਪਏ ਨੇ। ਅੱਛਾ ਉਹ ਆਲਰੇਡੀ ਉੱਥੋਂ ਐਨ ਡੀ ਪੀ ਦੇ ਉਮੀਦਵਾਰ ਨੇ, ਸੋ ਉੱਥੇ ਟਫ ਫਾਈਟ ਹੋਣ ਵਾਲੀ ਆ। ਜੇ ਸੋਨੀਆ ਫਰਸਟ ਨੂੰ ਆਪਣੀ ਸੀਟ ਜਿੱਤ ਵੀ ਜਾਂਦੇ ਨੇ, ਜੇ ਇੱਕੋ ਸੀਟ ਰਹਿੰਦੀ ਆ ਤਾਂ ਫਿਰ ਵਾਸੂ ਜੀ ਅਫੀਸ਼ੀਅਲ ਪਾਰਟੀ ਸਟੇਟਸ ਚਲਾ ਜਾਣਾ। ਸੋ ਗ੍ਰੀਨ ਪਾਰਟੀ ਵਾਸਤੇ ਆਪਣੀ ਹੋਂਦ ਦੀ ਲੜਾਈ ਆ ਅਤੇ ਉਹਦੇ ਵਿੱਚ ਉਸ ਸਵਾਲ ਨੂੰ ਆਪਣੇ ਉਸ ਮੈਸੇਜ ਦੇ ਨਾਲ ਬੜੇ ਵਧੀਆ ਤਰੀਕੇ ਕਨੈਕਟ ਕਰਕੇ ਸੋਨੀਆ ਫਰਸਟ ਨੂੰ ਜੋ ਸੁਨੇਹਾ ਦਿੱਤਾ, ਕਿਉਂਕਿ ਉਹ ਜਿਹੜੀ ਗੱਲ ਪਹਿਲਾਂ ਵੀ ਕਹਿੰਦੇ ਰਹੇ ਨੇ ਉੱਥੇ ਉਹਨਾਂ ਨੇ ਬਿਲਡ ਆਉਣ ਕੀਤਾ ਨਾ, ਕਿਉਂਕਿ ਅਸੀਂ ਕੱਲ੍ਹ ਦੀ ਡਿਬੇਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੱਖੋ ਵੱਖਰੇ ਲੀਡਰਸ ਵੱਲੋਂ ਉਹ ਸੁਣੀਆਂ ਜਿਹੜੀਆਂ ਅਸੀਂ ਪਹਿਲਾਂ ਵੀ ਸੁਣ ਚੁੱਕੇ ਹਾਂ। ਦੇਰ ਵਾਜ਼ ਅ ਲੋਟ ਆਫ ਰੈਪੀਟੇਸ਼ਨ, ਦੇਰ ਵਾਜ਼ ਅ ਲੋਟ ਆਫ ਰੈਪੀਟੇਸ਼ਨ ਅਬਾਊਟ ਦ ਪੋਲਿਸੀ, ਈਵਨ ਕਈ ਜਿਹੜੇ ਸੈਂਟੈਂਸਿਸ ਸੀਗੇ ਉਹ ਵੀ ਐਗਜੈਕਟਲੀ ਉਹੀ ਸੀ ਜਿਹੜੇ ਅਸੀਂ ਪਹਿਲਾਂ ਵੀ ਇਹਨਾਂ ਲੀਡਰਸ ਦੀ ਜ਼ੁਬਾਨੀ ਸੁਣ ਚੁੱਕੇ ਹਾਂ। ਬਟ ਵਿਦ ਸੋਨੀਆ ਫਰਸਟ ਨੋ ਸ਼ੀ ਬਿਲਟ ਔਨ ਦੈਟ ਮੈਸੇਜ, ਖਾਸ ਤੌਰ 'ਤੇ ਜਿਹੜਾ ਉਹਨੇ ਇਸ ਟੂ ਪਾਰਟੀ ਸਿਸਟਮ ਦੇ ਵਿੱਚ ਅਤੇ ਇੱਕ ਪਾਰਟੀ ਨੂੰ ਐਬਸੋਲਿਊਟ ਪਾਵਰ ਨਾ ਦੇਣ ਦੀ ਗੱਲ ਕਰਕੇ ਆਖਿਆ,
ਅਤੇ ਇੱਕ ਜਿਹੜੀ ਉਹਨਾਂ ਨੇ ਹੈਲਥ ਕੇਅਰ ਸੰਬੰਧੀ ਗੱਲ ਕੀਤੀ, ਜਿਹੜਾ ਤੰਜ਼ ਕੱਸਿਆ ਐਨਡੀਪੀ ਤੇ ਕਿ ਦੇਰ ਇਜ਼ ਨਥਿੰਗ ਦੈਟ ਵਨ ਮੋਰ ਵਾਈਸ ਪ੍ਰੈਜ਼ੀਡੈਂਟ ਐਂਡ ਸੈਵਨ ਮੋਰ ਮੈਨੇਜਰਸ ਕੈਨੋਟ ਸੋਲਵ
ਪ੍ਰੋਜੈਕਟ ਮੈਨੇਜਰ।
ਸੋ ਉਹ ਜਿਹੜੀ ਉਹਨਾਂ ਨੇ ਗੱਲ ਕੀਤੀ ਇਹੋ ਜਿਹੀਆਂ ਗੱਲਾਂ, ਸ਼ੀ ਇਜ਼ ਅ ਵੈਰੀ ਗੁੱਡ ਡਿਬੇਟਰ ਅਤੇ ਉਹਨਾਂ ਦਾ ਮੈਸੇਜ ਬੜਾ ਕਲੀਅਰ ਸੀ। ਕੱਲ੍ਹ ਅਸੀਂ ਸ਼ਾਮ ਵਾਲੇ ਸ਼ੋਅ 'ਚ ਵੀ ਉਹਦੇ ਬਾਰੇ ਗੱਲ ਕੀਤੀ, ਡਿਬੇਟ ਤੋਂ ਬਾਅਦ ਲਾਈਨਸ ਖੋਲੀਆਂ
ਅਤੇ
ਬਹੁਤ ਸਾਰੇ
ਬ੍ਰੌਡਕਾਸਟ ਵੀ ਕੀਤੀ ਸੀ।
ਹਾਂ ਬਿਲਕੁਲ, ਪੂਰੀ ਡਿਬੇਟ ਜਿਹੜੀ ਉਹ ਬ੍ਰੌਡਕਾਸਟ ਕੀਤੀ, ਉਸ ਤੋਂ ਬਾਅਦ ਲਾਈਨਸ ਖੋਲੀਆਂ ਸੀ ਅਤੇ ਉਹਦੇ ਵਿੱਚ ਸਾਰੇ ਹੀ ਆਲਮੋਸਟ ਸਾਰੇ ਹੀ ਲਿਸਨਰਸ, ਬਹੁਤ ਸਾਰੇ ਮੈਸੇਜਸ ਵੀ ਆਏ, ਕੰਸੈਂਸਸ ਇਹੀ ਸੀ ਕਿ ਸੋਨੀਆ ਫਰਸਟ ਨੂੰ ਤਾਂ ਕਾਫੀ ਇੰਪ੍ਰੈਸ ਹੋਏ ਨੇ, ਪਰ ਜਿਹੜੀ ਗੱਲ ਹੈ ਵੀ ਜਿਹੜੇ ਦੋ ਮੇਨ ਲੀਡਰਸ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਪ੍ਰੀਮੀਅਰ ਬਣਨਾ, ਸੋ ਉਹਨਾਂ ਨੂੰ ਲੈ ਕੇ ਅਜੇ ਵੀ ਜਿਹੜਾ ਹੈ ਕਿ ਆਈ ਥਿੰਕ ਇਟ ਵਾਜ਼ ਅ ਸਪਲਿਟ ਓਪੀਨੀਅਨ ਕਿ ਉਹੀ ਗੱਲ ਵੀ ਬੀਸੀ ਕੰਸਰਵੇਟਿਵ ਵਾਲੇ ਕਹਿੰਦੇ ਜੋ ਅੰਡਰਸਟੈਂਡ ਅਤੇ ਐਨ ਡੀ ਪੀ ਵਾਲੇ ਕਹਿੰਦੇ ਡੀਬੀਡੀ ਵੀ।
ਅਤੇ ਜਿਹੜੀ ਵਾਸੂ ਜੀ ਕੱਲ੍ਹ ਦੀ ਇਹ ਡਿਬੇਟ ਸੀ ਇਹਦੇ ਵਿੱਚ ਦੇਖੋ ਜੋਨ ਰਸਟੈਡ ਦੀ ਬਤੌਰ ਲੀਡਰ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਲੀਡਰਸ ਡਿਬੇਟ ਪਹਿਲੀ ਵਾਰ ਸੀ, ਹਾਲਾਂਕਿ ਹੀ ਇਜ਼ ਬੀਨ ਅ ਪੋਲੀਟੀਸ਼ਨ ਫੋਰ 20 ਈਅਰਸ। ਡੇਵਿਡ ਈਬੀ ਹੀ ਇਜ਼ ਬੀਨ ਇਨ ਪੋਲੀਟਿਕਸ, ਇਹਨਾਂ ਨੂੰ ਵੀ 10-11 ਸਾਲ ਹੋ ਗਏ ਨੇ ਹੁਣ, ਅਤੇ ਬਤੌਰ ਲੀਡਰ ਇਲੈਕਸ਼ਨ ਕੈਂਪੇਨ ਦੌਰਾਨ ਇਹਨਾਂ ਦੀ ਵੀ ਪਹਿਲੀ ਡਿਬੇਟ ਸੀ ਸੋਨੀਆ ਫਰਸਟ ਨੂੰ ਇਸ ਤੋਂ ਪਹਿਲਾਂ ਜਦੋਂ ਪਿਛਲਾ ਇਲੈਕਸ਼ਨ ਸੀ ਉਹਦੇ ਵਿੱਚ ਬਤੌਰ ਲੀਡਰ ਡਿਬੇਟ ਦੇ ਵਿੱਚ ਸ਼ਾਮਲ ਹੋ ਚੁੱਕੇ ਹੋਏ ਨੇ। ਸੋ ਉਹਨਾਂ ਨੂੰ
ਉਦੋਂ ਨਵੇਂ ਲੀਡਰ ਬਣੇ,
ਨਵੇਂ ਲੀਡਰ ਬਣੇ ਸੀ,
ਉਹਨਾਂ ਨੇ ਬੜਾ ਇੰਪ੍ਰੈਸ ਕੀਤਾ ਸੀ ਉਸ ਡਿਬੇਟ ਦੇ ਵਿੱਚ ਵੀ।
ਕਰੈਕਟ,
ਅਤੇ ਉਦੋਂ ਮਤਲਬ ਡਿਬੇਟ ਕਰਨੀ ਉਦੋਂ ਸੌਖੀ ਵੀ ਨਹੀਂ ਸੀ, ਉਹਨਾਂ ਦੇ ਨਾਲ ਜੋਨ ਹਾਰਗਨ ਖੜੇ ਸੀ ਇੱਕ
ਪਾਸੇ। ਜੀ 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 ਬਿਲਕੁਲ,
ਐਂਡ ਸ਼ੀ ਯੂ ਨੋ
ਸ਼ੀ ਹੈਡ ਹਰ ਓਨ,
ਸ਼ੀ ਹੈਡ ਹਰ ਓਨ ਐਂਡ ਸ਼ੀ ਪ੍ਰੂਵਡ ਹਰਸੈਲਫ ਦੇਅਰ,
ਤੇ
ਉਦੋਂ ਵੀ ਉਹਨਾਂ ਦੀ ਬੜੀ ਤਾਰੀਫ ਹੋਈ ਸੀ ਤੇ ਆਈ ਥਿੰਕ ਇੱਕ ਵਾਰ ਫਿਰ ਤੋਂ ਉਹਨਾਂ ਨੇ ਬੜਾ ਵਧੀਆ ਪਰਫਾਰਮ ਕੀਤਾ। ਸੋ ਯਾ ਵਿਜੇ ਜੀ, ਜਿਹੜੀ ਗੱਲ ਹੈ ਨਾ ਕਿ ਦੋਨੋਂ ਜਿਹੜੇ ਮੇਨ ਲੀਡਰਸ ਨੇ, ਇਹਨਾਂ ਦੇ ਵਿੱਚੋਂ ਇਸ ਡਿਬੇਟ ਦੀ ਜੇ ਜ਼ਿਆਦਾ ਜ਼ਰੂਰਤ ਸੀ ਕਿਸੇ ਨੂੰ ਉਹ ਜੋਨ ਰਸਟੈਡ ਨੂੰ ਸੀ ਵਧੀਆ ਪਰਫਾਰਮ ਕਰਨ
ਦੀ।
ਉਹਦੇ ਵਿੱਚ ਰੀਜ਼ਨ ਇਹ ਹੈ ਕਿ ਡੇਵਿਡ ਈਬੀ ਤਾਂ ਹੁਣ 2.5 ਸਾਲਾਂ ਤੋਂ ਪ੍ਰੀਮੀਅਰ ਹੈਗੇ ਨੇ,
ਹਾਂਜੀ,
ਤੇ ਉਸ ਤੋਂ ਪਹਿਲਾਂ ਵੀ ਮਤਲਬ ਉਹ ਐਕਟਿਵ ਰਹੇ ਨੇ, ਉਹਨਾਂ ਦੀ ਸਰਕਾਰ ਸੀ
ਐਂਡ ਹਾਈ ਪ੍ਰੋਫਾਈਲ ਕੈਬਨਿਟ
ਮਿਨਿਸਟਰ ਰਹੇ ਨੇ,
ਈਵਨ ਜਦੋਂ ਆਪੋਜੀਸ਼ਨ ਚ ਵੀ ਸੀਗੇ ਵਾਸੂ ਜੀ, ਆਪੋਜੀਸ਼ਨ ਦੇ ਵਿੱਚੋਂ ਵੀ ਜਿਹੜੇ ਕਹਿ ਲਓ ਨਾ ਮੋਸਟ ਇਫੈਕਟਿਵ ਕ੍ਰਿਟਿਕਸ, ਉਹਨਾਂ ਦੇ ਵਿੱਚੋਂ ਡੇਵਿਡ ਈਬੀ ਸਨ।
ਬਟ ਦੈਟ ਕੈਨ ਆਲਸੋ ਬੀ ਸੈਡ ਬਾਈ ਬੀਸੀ ਕੰਜ਼ਰਵੇਟਿਵਸ ਅਬਾਊਟ ਜੋਨ ਰਸਟੈਡ,
ਰਾਈਟ,
ਕਿ ਜੀ ਉਹ ਵੀ ਜਦੋਂ ਵਿਰੋਧੀ ਧਿਰ 16 ਸਾਲ ਸਰਕਾਰ ਰਹੀ ਹੈ ਬੀਸੀ ਲਿਬਰਲਸ ਦੀ, ਉਹ ਵੀ ਬੜਾ ਵਧੀਆ ਪਰਫਾਰਮ ਕਰਦੇ ਰਹੇ, ਉਹ ਆਪਣੇ ਆਪ ਕਹਿਣਗੇ। ਪਰ ਜਿਹੜੀ ਗੱਲ ਹੈ ਫੈਮਿਲੀਅਰਿਟੀ ਦੀ ਕਿ ਇਹ ਕਿਸ ਤਰ੍ਹਾਂ ਦੇ ਵਿਅਕਤੀ ਨੇ, ਇਹਨਾਂ ਦੀ ਪਾਲਿਸੀ ਕੀ ਹੈ, ਇਹ ਕਿਵੇਂ ਕੰਮ ਕਰਦੇ ਨੇ, ਇਹਨਾਂ ਦਾ ਡਿਮੀਨਰ ਕਿਹੋ ਜਿਹਾ, ਪਰਸਨੈਲਿਟੀ ਕਿਹੋ ਜਿਹੀ, ਉਹ ਵਾਕਫੀਅਤ ਬਣਾਉਣ ਵਾਸਤੇ ਵੋਟਰ ਦੇ ਨਾਲ, ਜਿਹੜਾ ਕਰੰਟ ਵੋਟਰ ਆ, ਜੌਨ ਰਸਟੈਡ ਦਾ ਵੀ ਲੀਡਰਸ਼ਿਪ ਦੇ ਵਿੱਚ ਕੋਈ ਟਰੈਕ ਰੈਕਰਡ ਐਸ ਸੱਚ ਨਹੀਂ ਆ ਵੀ ਜਿਹੜਾ ਤੁਸੀਂ ਕਹਿ ਸਕੋ ਵੀ ਇਹਨਾਂ ਨੇ ਪਹਿਲਾਂ ਇੱਦਾਂ ਦਾ ਕੀਤਾ ਸੀ
ਜੇ
ਆਪਾਂ ਕੰਪੇਅਰ ਕਰ ਸਕੀਏ। ਸੋ ਇਹ ਡਿਬੇਟ ਬੜੀ ਇੰਪੋਰਟੈਂਟ ਸੀ ਤੇ ਕਿ ਉਹਦੇ ਵਿੱਚ ਉਹ ਇੰਨੀ ਛਾਪ ਛੱਡ ਸਕੇ ਕਿ ਫੈਮਿਲੀਅਰਿਟੀ ਵੀ ਬਣੇ ਤੇ ਵੋਟਰ ਇੰਪ੍ਰੈਸ ਵੀ ਹੋਵੇ, ਕਿਉਂਕਿ ਪਿੱਛੇ ਜਿਹੜਾ ਇੱਕ ਸਰਵੇਖਣ ਆਇਆ ਸੀ ਉਹਦੇ ਵਿੱਚ ਦੱਸਿਆ ਸੀ ਵੀ 9% ਵੋਟਰ ਅਜੇ ਵੀ ਅਨਡਿਸਾਈਡਡ ਆ,
ਉਹਨਾਂ ਨੇ ਸਾਰੀ ਖੇਡ ਘੁਮਾਉਣੀ ਬਸ।
ਉਹ ਅਨਡਿਸਾਈਡਡ ਵੋਟਰ ਆਪਣੇ ਵੱਲ ਕੋਈ ਲੀਡਰ ਦੋਨਾਂ ਵਿੱਚੋਂ ਖਿੱਚ ਸਕਿਆ ਕਿ ਨਹੀਂ,
ਬਸ
ਉਹ ਸਵਾਲ ਆ।
ਇਹ ਕ੍ਰਕਸ ਸਾਰਾ ਇੱਥੇ ਆਉਂਦਾ ਕਿਉਂਕਿ ਜਿਹੜਾ ਤਾਂ ਜਿਹੜਾ ਕੋਈ ਆਲਰੇਡੀ ਕਿਸੇ ਵੀ ਪਾਰਟੀ ਨਾਲ ਅਲਾਈਨਡ ਆ ਕਿਸੇ ਵੀ ਪਾਰਟੀ ਦੀ ਆਈਡੀਓਲੋਜੀ ਨਾਲ, ਦੇਖੋ ਜਾਂ ਤਾਂ ਲੋਕ ਇਸ ਗੱਲ ਨੂੰ ਲੈ ਕੇ ਚਿੰਤਿਤ ਨੇ ਕਿ ਜੀ ਜਿਹੜੇ ਵੀ ਅਗਲੀ ਪਾਰਟੀ ਜਿਹੜੀ ਕੋਈ ਪਾਰਟੀ ਵਾਅਦੇ ਕਰ ਰਹੀ ਹੈ ਕਿ ਉਹ ਆਪਣੇ ਵਾਅਦੇ ਨਿਭਾ ਸਕਣਗੇ ਕਿ ਨਹੀਂ। ਦੂਜੀ ਗੱਲ ਇਹ ਆ ਕਿ ਜਿਵੇਂ ਕੱਲ੍ਹ ਇੱਕ ਡਾਕਟਰਾਂ ਦੇ ਅਤੇ ਇੱਕ ਮੈਡੀਕਲ ਪ੍ਰੋਫੈਸ਼ਨਲ ਦੇ ਗਰੁੱਪ ਨੇ ਚਿੱਠੀ ਲਿਖੀ ਆ ਵੀ ਠੀਕ ਆ ਜੇ ਸਮੱਸਿਆਵਾਂ ਬਹੁਤ ਨੇ ਪਰ ਇੱਕ ਮੋਮੈਂਟਮ ਬਣਿਆ ਹੋਇਆ, ਅਸੀਂ ਮੋਮੈਂਟਮ ਨਹੀਂ ਤੋੜਨਾ ਚਾਹੁੰਦੇ। ਉਹਨਾਂ ਨੇ ਸਿੱਧੇ ਤੌਰ 'ਤੇ ਐਂਡੋਰਸ ਨਹੀਂ ਕੀਤਾ ਐਨਡੀਪੀ ਨੂੰ, ਪਰ ਸ਼ਬਦਾਂ ਦੇ ਵਿੱਚ ਉਹ ਐਨਡੀਪੀ ਦੇ ਪੱਖ ਦੀ ਗੱਲ ਲਿਖੀ ਆ। ਪਰ ਦੂਜਾ ਧੜਾ ਉਹ ਵੀ ਆ ਜਿਹੜਾ ਕਿ ਸਰੀ ਮੈਮੋਰੀਅਲ ਹਸਪੀਟਲ ਦੇ ਐਮਰਜੈਂਸੀ ਡਾਕਟਰਾਂ ਨੇ ਪਿਛਲੇ ਮਹੀਨੇ ਚਿੱਠੀ ਲਿਖੀ ਸੀ ਕਿ ਜੀ ਅਸੀਂ ਪਿਛਲੇ ਸਾਲ ਰੈਲੀਆਂ ਵੀ ਕੱਢ ਲਈਆਂ, ਉਹਦੇ ਬਾਵਜੂਦ ਜਿਹੜੀ ਭਾਵੇਂ ਉਹ ਫਰੇਜ਼ਰ ਹੈਲਥ ਅਥਾਰਟੀ ਹੋਵੇ, ਮੈਨੇਜਮੈਂਟ ਹੋਵੇ, ਜਾਂ ਫਿਰ ਭਾਵੇਂ ਐਨਡੀਪੀ ਦੀ ਸਰਕਾਰ ਹੋਵੇ, ਇਹਨਾਂ ਵੱਲੋਂ ਢਿੱਲ ਮਾਸਾ। ਸੋ ਇਹ ਸਾਰੀ ਕਹਾਣੀ ਇਹਦੇ ਵਿੱਚ ਘੁੰਮਦੀ ਪਈ ਆ। ਹੁਣ ਸਵਾਲ ਲੋਕਾਂ ਦੇ ਮਨ ਵਿੱਚ ਕੀ ਆ, ਕਿਹੜੇ ਸਵਾਲ ਦਾ ਜਵਾਬ ਭਾਲਦੇ ਹੋਏ ਲੋਕ ਕੱਲ੍ਹ ਤੋਂ ਐਡਵਾਂਸ ਪੋਲਿੰਗ ਅਤੇ ਫਿਰ 19 ਤਰੀਕ ਨੂੰ ਜਨਰਲ ਇਲੈਕਸ਼ਨ ਵਾਲੇ ਦਿਨ ਵੋਟ ਪਾਉਣ ਜਾਣਗੇ ਕਿ ਚੰਗਾ ਪ੍ਰੀਮੀਅਰ ਕੌਣ ਹੋਏਗਾ, ਜਾਂ ਫਿਰ ਕੀ ਸਾਨੂੰ ਸੱਚੀ ਤਬਦੀਲੀ ਚਾਹੀਦੀ ਆ, ਜਾਂ ਫਿਰ ਵਾਸੂ ਜੀ ਬੈਟਰ ਟੀਮ ਕਿਹਦੀ ਆ। ਈਵਨ ਇਹ ਵੀ ਕਈਆਂ ਲੋਕਾਂ ਦੇ ਮਨ ਸਵਾਲ ਹੋ ਸਕਦਾ। ਹਾਲਾਂਕਿ ਇਸ ਤਰ੍ਹਾਂ ਦੇ ਇਲੈਕਸ਼ਨਸ ਨੇ ਕਿ ਭਾਵੇਂ 93 ਸੀਟਾਂ 'ਤੇ ਪਾਰਟੀਆਂ ਦੇ ਵੱਖੋ ਵੱਖਰੇ ਜਿਹੜੇ ਉਮੀਦਵਾਰ ਨੇ ਉਹ ਚੋਣਾਂ ਲੜਦੇ ਪਏ ਨੇ, ਪਰ ਲੀਡਰ ਦੇ ਨਾਂ ਨੂੰ ਵੋਟ ਪੈਂਦੀ ਹੈ, ਲੀਡਰ ਦੇ ਵਿਜ਼ਨ ਨੂੰ ਵੋਟ ਪੈ ਜਾਂਦੀ ਹੈ, ਲੀਡਰ ਦੀ ਲਾਈਕੇਬਿਲਿਟੀ ਅਤੇ ਲੀਡਰ ਦੀ ਬਿਲੀਵੇਬਿਲਿਟੀ ਦੇ ਉੱਪਰ ਵੋਟ ਪੈਂਦੀ ਆ। ਹੁਣ ਉਹ ਛਾਪ ਕਿਹੜਾ ਲੀਡਰ ਛੱਡ ਸਕਿਆ? ਜੇ ਕੰਜ਼ਰਵੇਟਿਵਸ ਦੀ ਕਿਸੇ ਗੱਲ ਨੂੰ ਲੈ ਕੇ ਵਲਨਰੇਬਿਲਿਟੀ ਹੈ, ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਕੋਈ ਟਰੈਕ ਰੈਕਰਡ ਨਹੀਂ ਆ, ਸੋ ਇੱਕ ਉਹ ਵਲਨਰੇਬਿਲਿਟੀ ਆ। ਦੂਜੀਆਂ ਜਿਹੜੀਆਂ ਕਿ ਕੁਛ ਐਕਸਟ੍ਰੀਮ ਵਿਊਜ਼ ਵਾਲੀਆਂ ਗੱਲਾਂ ਪਿਛਲੇ ਸਮੇਂ 'ਚ ਆਈਆਂ, ਹਾਲਾਂਕਿ ਕੁਝ ਲੋਕਾਂ ਦਾ ਇਹ ਮੰਨਣਾ ਵੀ ਉਹ ਲੋਕਾਂ ਦੇ ਇਸ਼ੂਜ਼ ਹੈ ਹੀ ਨਹੀਂ, ਜੋ ਜੌਨ ਰਸਟਰ ਦਾ ਮੈਸੇਜ ਵੀ ਹੁੰਦਾ ਨਾ ਵੀ ਲੋਕਾਂ ਦਾ ਇਸ਼ੂ ਦਾ ਅਫੋਰਡੇਬਿਲਿਟੀ ਆ, ਕ੍ਰਾਈਮ ਆ, ਹੈਲਥ ਕੇਅਰ ਦੇ ਵਿੱਚ ਆਈਆਂ ਸਮੱਸਿਆਵਾਂ ਨੇ, ਵੀ ਬਾਕੀ ਚੀਜ਼ਾਂ ਡਿਸਟਰੈਕਸ਼ਨਸ ਨੇ, ਇੱਕ ਤਾਂ ਉਹ ਆ। ਦੂਜੇ ਪਾਸੇ ਵਾਸੂ ਜੀ ਗੱਲ ਇਹ ਆ ਕਿ ਜਿਹੜੀ ਐਨਡੀਪੀ ਆ ਇਹਨਾਂ ਦੀ ਵਲਨਰੇਬਿਲਿਟੀਆਂ ਦਾ ਆਪਣਾ ਰੈਕਰਡ ਆ ਕਿ ਜੋ ਤੁਸੀਂ ਕੰਮ ਹੁਣ ਕਰਨ ਨੂੰ ਕਹਿ ਰਹੇ ਹੋ ਉਹ ਪਿਛਲੇ 7 ਸਾਲਾਂ 'ਚ ਕਿਉਂ ਨਹੀਂ ਕੀਤਾ?
ਅਤੇ ਕੱਲ੍ਹ ਦੀ ਡਿਬੇਟ ਦਾ ਥੀਮ ਵੀ ਇਹੀ ਰਿਹਾ, ਜੇ ਆਪਾਂ ਦੇਖੀਏ ਕਿ ਡੇਵਿਡ ਈਬੀ ਜਦੋਂ ਵੀ ਲੱਗਿਆ ਵੀ ਕਿਸੇ ਪੁਆਇੰਟ 'ਤੇ ਉਹ ਕਾਰਨਰ ਹੋਏ ਨੇ ਜਾਂ ਉਹਨਾਂ ਦੇ ਕੋਲ ਕੋਈ ਸਪਸ਼ਟ ਜਵਾਬ ਨਹੀਂ ਸੀ ਜੋ ਕਿ ਹੁੰਦਾ ਡਿਬੇਟ ਦੇ ਵਿੱਚ, ਉਦੋਂ ਉਹ ਫਿਰ ਹੀ ਯੂਜ਼ ਟੂ ਫਾਲ ਬੈਕ ਔਨ ਰਸਟੈਡਸ ਆਈਡੀਓਲੋਜੀ। ਉਹਨਾਂ ਨੂੰ ਫਿਰ ਕੋਨਸਪੀਰੇਸੀ ਥਿਓਰਿਸਟ ਕਹਿੰਦੇ ਸੀ, ਕਲਾਈਮੇਟ ਚੇਂਜ ਨੂੰ ਲੈ ਕੇ, ਵੈਕਸੀਨ ਨੂੰ ਲੈ ਕੇ, ਜੈਂਡਰ ਰਾਈਟਸ ਨੂੰ ਲੈ ਕੇ ਕਹਿੰਦੇ ਵੀ ਬੜੀਆਂ ਕੋਨਸਪੀਰੇਸੀ ਵਾਲੀਆਂ ਗੱਲਾਂ ਕਰਦੇ ਨੇ। ਉਸੇ ਪੁਆਇੰਟ 'ਤੇ ਉਹ ਵਾਰ ਵਾਰ ਅਟੈਕ ਕਰਦੇ ਰਹੇ ਜੌਨ ਰਸਟੈਡ ਨੂੰ। ਜੌਨ ਰਸਟੈਡ ਦੇ ਕੋਲ ਜਦੋਂ ਕੋਈ ਸਪਸ਼ਟ ਜਵਾਬ ਨਹੀਂ ਸੀ ਹੁੰਦਾ ਉਹ ਫਿਰ ਡੇਵਿਡ ਈਬੀ ਨੂੰ ਪੁੱਛਦੇ ਸੀ ਤੁਸੀਂ ਪਿਛਲੇ 7 ਸਾਲਾਂ ਦੇ ਵਿੱਚ ਕੀ ਕੀਤਾ, 7 ਈਅਰਸ ਵਾਲੀ ਗੱਲ ਹੋ ਜਾਂਦੀ ਸੀ। ਸੋ ਇਹ ਅਸੀਂ ਇੱਕ ਕਾਮਨ ਥੀਮ ਦੇਖਿਆ। ਇੱਕ ਹੋਰ ਚੀਜ਼ ਜਿਹੜਾ ਥੀਮ ਨਜ਼ਰ ਆਇਆ ਕਿ ਇੱਦਾਂ ਲੱਗਿਆ ਕਿ ਐਨਡੀਪੀ ਤੇ ਗ੍ਰੀਨ ਪਾਰਟੀ ਨੇ ਰਲ ਕੇ ਖੇਡਿਆ,
ਇਹ ਬਹੁਤ ਇੰਪੋਰਟੈਂਟ ਆ।
ਸੋ ਡੇਵਿਡ ਈਬੀ ਨੇ, ਮੈਂ ਕਾਊਂਟ ਕਰ ਰਿਹਾ ਸੀ ਵੀ ਘੱਟੋ ਘੱਟ 5 ਜਾਂ 6 ਵਾਰ ਉਹਨਾਂ ਨੇ ਕਿਹਾ ਕਿ ਸੋਨੀਆ ਯੂ ਆਰ ਰਾਈਟ, ਯੂ ਆਰ ਰਾਈਟ, ਸੋਨੀਆ ਇਜ਼ ਰਾਈਟ।
ਇੱਕ ਥਾਂ ਤੇ
ਸਾਚੀ ਗੱਲ ਨੂੰ ਉਹਨਾਂ ਨੇ ਸੋਨੀਆ ਕਹਿਤਾ ਸੀ।
ਹਾਂ ਯੈਸ ਯੈਸ,
ਇਹ ਵੀ ਹੋਇਆ ਇੱਕ ਵਾਰ,
ਇੱਕ ਥਾਂ ਤੇ ਇਹ ਵੀ ਹੋਇਆ।
ਈਵਨ ਜਿਹੜੀ ਉਹਨਾਂ ਦੀ ਕੰਕਲੂਡਿੰਗ ਸਟੇਟਮੈਂਟ ਸੀਗੀ ਡੇਵਿਡ ਈਬੀ ਦੀ, ਉਹਦੇ ਵਿੱਚ ਵੀ ਉਹਨਾਂ ਨੇ ਕਿਸੇ ਪੁਆਇੰਟ ਤੇ ਆ ਕੇ ਕਿਹਾ ਸੋਨੀਆ ਇਜ਼ ਰਾਈਟ। ਸੋ ਸੋਨੀਆ ਇਜ਼ ਰਾਈਟ ਵਾਜ਼ ਆਲਸੋ ਦ ਥੀਮ।
ਇੱਕ ਥਾਂ ਤੇ ਸੋਨੀਆ ਫਰਸਟ ਨੂੰ ਨੇ ਵੀ ਐਨਡੀਪੀ ਤੇ ਡੇਵਿਡ ਈਬੀ ਨਾਲ ਵੀ ਸਹਿਮਤੀ ਜਤਾਈ। ਸੋ ਇਹ ਇਸ ਗੱਲ ਵੱਲ ਵੀ ਇਸ਼ਾਰਾ ਹੈ ਕਿ ਜੇ ਕਿਤੇ ਮਿਨੋਰਿਟੀ ਵਾਲੀ ਸਿਚੁਏਸ਼ਨ ਆਉਂਦੀ ਹੈ ਵੀ ਕਿਸੇ ਵੀ ਪਾਰਟੀ ਨੂੰ ਸਿੱਧਾ ਬਹੁਮਤ ਨਹੀਂ ਮਿਲਦਾ, 47 ਸੀਟਾਂ ਕਿਸੇ ਦੀ ਨਹੀਂ ਆਉਂਦੀਆਂ, ਤੇ ਜੇ ਗ੍ਰੀਨ ਪਾਰਟੀ ਕੋਲ ਉਹਨਾਂ ਦੇ ਹੱਥ ਪੱਤੇ ਆ ਜਾਂਦੇ ਨੇ ਬੈਲੈਂਸ ਆਫ ਪਾਵਰ ਦੇ, ਤਾਂ ਸੋਨੀਆ ਫਰਸਟ ਨੂੰ ਕਿਹੜੇ ਪਾਸੇ ਜਾ ਸਕਦੇ ਨੇ? ਆਈ ਥਿੰਕ ਕੱਲ੍ਹ ਦੀ ਡਿਬੇਟ ਦੇ ਵਿੱਚ ਉਹਦੇ ਬੜੇ ਪ੍ਰਤੱਖ ਸੰਕੇਤ ਸੀਗੇ।
ਯਾ ਗ੍ਰੀਨ ਪਾਰਟੀ ਨੇ ਤਾਂ ਫਿਰ ਵੀ ਇੱਕ ਦੋ ਕਿਤੇ ਸੋਨੀਆ ਫਰਸਟ ਨੂੰ ਤੰਜ਼ ਕੀਤੇ ਐਨਡੀਪੀ ਦੇ ਉੱਤੇ, ਪਰ ਡੇਵਿਡ ਈਬੀ ਨੇ ਬਿਲਕੁਲ ਵੀ, ਮੈਨੂੰ ਲੱਗਦਾ ਨਹੀਂ ਕਿਸੇ ਵੀ ਪੁਆਇੰਟ ਤੇ ਜਾ ਕੇ ਸੋਨੀਆ ਫਰਸਟ ਨੂੰ ਕਿਤੇ ਵੀ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੋਵੇ। ਇੱਕ ਪੁਆਇੰਟ ਤੇ ਤਾਂ ਸਗੋਂ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਚਲੋ ਦੇਖੋ ਵੀ ਇਹਨਾਂ ਦੀ ਬੜੀ ਕਲੈਰਿਟੀ ਆ ਵੀ ਇਹਨਾਂ ਨੇ ਧਨਾੜ ਲੋਕਾਂ ਨੂੰ ਟੈਕਸ ਵਗੈਰਾ ਕਰਨਾ,
ਕਹਿੰਦੇ ਹਾਂ
ਵੀ ਇਹ ਤਾਂ ਇਹਦਾ ਉਸ ਤਰੀਕੇ ਨਾਲ ਉਹਨਾਂ ਨੂੰ ਐਪਰੀਸ਼ੀਏਟ ਹੀ ਕੀਤਾ। ਕਹਿੰਦੇ ਜੌਨ ਰਸਟੈਡ ਦੇ ਕੋਲ ਕੋਸਟਡ ਪਲੈਟਫਾਰਮ ਨਹੀਂ ਹੈ, ਵੀ ਤੁਹਾਡਾ ਤਾਂ ਪਲੈਟਫਾਰਮ ਹੀ ਨਹੀਂ, ਤੁਹਾਡੇ ਕੋਲ ਕੋਸਟਡ ਹੀ ਨਹੀਂ, ਵੀ ਸੋਨੀਆ ਫਰਸਟ ਨੂੰ ਐਟਲੀਸਟ ਪਤਾ ਤਾਂ ਹੈ ਨਾ ਵੀ ਪੈਸੇ ਕਿੱਥੋਂ ਆਉਣੇ ਨੇ। ਚਲੋ ਜਿੱਦਾਂ ਵੀ ਹੈ, ਕਹਿੰਦੇ ਅਸੀਂ ਇਹਨਾਂ ਨਾਲ ਸਹਿਮਤ ਆ, ਸਹਿਮਤ ਆ,
ਪਰ ਐਟਲੀਸਟ ਇਹਨਾਂ ਨੂੰ ਪਤਾ
ਪਤਾ। ਸੋ ਉਹ ਤਾਰੀਫ ਹੀ ਕਰਦੇ ਰਹੇ ਵੀ ਕੱਲ ਨੂੰ ਲੋੜ ਪੈ ਸਕਦੀ ਹੈ ਗ੍ਰੀਨ ਪਾਰਟੀ ਦੀ ਜੇ ਇੱਕ ਦੋ ਇਹਨਾਂ ਦੀਆਂ ਸੀਟਾਂ ਆ ਜਾਂਦੀਆਂ ਨੇ, ਕਿਉਂਕਿ ਕਈ ਜਿਹੜੀਆਂ ਪ੍ਰੋਜੈਕਸ਼ਨਸ ਨੇ ਉਹ ਕਹਿੰਦੀਆਂ ਨੇ ਵੀ ਦੋਨੋਂ ਹੀ ਪਾਰਟੀਆਂ ਨੂੰ ਸ਼ਾਇਦ 46-46 ਸੀਟਾਂ ਆ ਜਾਣ, ਤੇ ਇੱਕ ਸੀਟ ਆਵੇ ਗ੍ਰੀਨ ਪਾਰਟੀ ਨੂੰ, ਤੇ ਜੇ ਇੱਕ ਸੀਟ ਆ ਜਾਂਦੀ ਗ੍ਰੀਨ ਪਾਰਟੀ ਨੂੰ ਤੇ ਫਿਰ ਤਾਂ ਸਰਕਾਰ ਹੀ ਉਹਨਾਂ ਦੀ ਹੈ।
10 ਦਿਨ ਰਹਿ ਗਏ ਨੇ, 19 ਤਰੀਕ ਨੂੰ ਵੋਟਾਂ ਪੈਣੀਆਂ ਨੇ ਜਨਰਲ ਇਲੈਕਸ਼ਨ, ਸੋ ਆਮ ਜਿਹੜਾ ਆਮ ਚੋਣਾਂ ਦਾ ਆਮ ਦਿਨ ਆ। ਹੁਣ ਇਹ ਦੱਸੋ ਕਿ ਤੁਹਾਡਾ ਇਸ ਵੇਲੇ ਤੁਹਾਡੀ ਅਸੈਸਮੈਂਟ ਕੀ ਹੈ, ਤੁਹਾਨੂੰ ਲੱਗਦਾ ਵੀ ਜੇ ਤੁਸੀਂ ਕੱਲ੍ਹ ਡਿਬੇਟ ਵੇਖੀ ਤਾਂ ਕੀ ਉਹ ਕਿਸੇ ਅਨਡਿਸਾਈਡਿਡ ਵੋਟਰ ਨੂੰ ਕਨਵਿੰਸ ਕਰਨ ਦੇ ਵਿੱਚ ਕਿਹੜੀ ਪਾਰਟੀ ਤੁਹਾਡੇ ਮੁਤਾਬਕ ਸਭ ਤੋਂ ਜ਼ਿਆਦਾ ਐਫੀਸ਼ੀਐਂਟ ਰਹੀ, ਸਭ ਤੋਂ ਵੱਧ ਕਾਮਯਾਬ ਰਹੀ? 604-561-0915 ਸਾਡਾ ਔਨ ਏਅਰ ਨੰਬਰ, 6045610915 ਕਾਲ ਛੇਤੀ ਕਰ ਲਿਓ, ਬਸ ਬੇਨਤੀ ਸਾਡੀ ਇਹ ਆ।
ਸਮਾਂ ਆਪਣੇ ਕੋਲ ਥੋੜ੍ਹਾ
ਜੀ,
ਸੋ ਸਵਾਲ ਸਿੱਧਾ ਜਿਹਾ ਹੀ ਆ ਵੀ ਤੁਹਾਡੇ ਮੁਤਾਬਕ ਕੱਲ੍ਹ ਦੀ ਡਿਬੇਟ ਕੌਣ ਜਿੱਤਿਆ, ਕੀ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਲੀਡਰ ਤੁਹਾਨੂੰ ਕੌਣ ਲੱਗਿਆ, ਅਤੇ ਕੀ ਤੁਹਾਨੂੰ ਜੋ ਵਿਜੇ ਜੀ ਨੇ ਪੁੱਛਿਆ ਵੀ ਜਿਹੜੇ ਅਨਡਿਸਾਈਡਿਡ ਵੋਟਰਸ ਨੇ, ਤੁਹਾਨੂੰ ਕੀ ਲੱਗਦਾ ਕਿ ਇਸ ਡਿਬੇਟ ਤੋਂ ਬਾਅਦ ਉਹ ਕਿਹੜੀ ਪਾਰਟੀ ਵੱਲ ਵੱਧ ਜਾਣਗੇ?
ਤੁਹਾਡੇ ਮੁਤਾਬਕ ਕੱਲ੍ਹ ਜਿਹੜੀ ਬੀ ਸੀ ਦੇ ਵਿੱਚ ਲੀਡਰਸ ਦੀ ਡਿਬੇਟ ਹੋਈ ਟੀਵੀ 'ਤੇ, ਉਹ ਕਿਹੜਾ ਲੀਡਰ ਜਿੱਤਿਆ ਹੈ, ਅਤੇ ਤੁਸੀਂ ਇਸ ਵੇਲੇ ਜਿਹੜੀ ਸੂਬਾਈ ਸਿਆਸਤ ਹੈ ਇਸ ਇਲੈਕਸ਼ਨ ਕੈਂਪੇਨ ਨੂੰ, ਤੁਸੀਂ ਉਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ, ਤੁਹਾਡੇ ਮੁਤਾਬਕ ਕਿਹੜੀ ਪਾਰਟੀ ਅੱਗੇ ਚੱਲ ਰਹੀ ਆ? ਸੁਖਦੇਵ ਵਿਰਕ ਜੀ ਸਾਡੇ ਪਹਿਲੇ ਕਾਲਰ ਨੇ, ਵਿਰਕ ਸਾਹਿਬ ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਵਸੂ ਜੀ ਦੇ ਵਿਜੇ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ।
ਬੜੇ ਧਿਆਨ ਨਾਲ ਸੁਣੀ ਹੈ ਤੇ ਦੇਖੀ ਹੈ, ਜਿਵੇਂ ਜਿਵੇਂ ਗ੍ਰੀਨ ਪਾਰਟੀ ਦੀ ਲੀਡਰ ਐਨਡੀਪੀ ਦੇ ਲੀਡਰ ਦੇ ਨਾਲ ਹਾਂ ਮਿਲਾਉਂਦੀ ਦਿਸੀ, ਤੁਹਾਨੂੰ ਜਗ੍ਹਾ ਜਗ੍ਹਾ ਧੌਣ ਹਿਲਾਉਂਦੀ ਦਿਸੀ, ਹਾਮੀ ਭਰਦੀ ਦਿਸੀ, ਇੱਕ ਗੱਲ ਪੱਕੀ ਹੈ, ਜਿਹੜੇ ਵੋਟਰ ਗ੍ਰੀਨ ਪਾਰਟੀ ਦੇ ਨਾਲ ਜੁੜੇ ਨੇ ਨਾ, ਜਿਹੜੇ ਐਨਡੀਪੀ ਦੇ ਅਗੇਂਸਟ ਨੇ, ਉਹ ਵੋਟਾਂ ਗ੍ਰੀਨ ਪਾਰਟੀ ਲੂਜ ਕਰ ਜਾਣੀ, ਉਹਨਾਂ ਟੋਰੀਆ ਨੂੰ ਕੰਜ਼ਰਵੇਟਿਵ ਪਾਰਟੀ ਨੂੰ ਵੋਟਾਂ ਪਾ ਦੇਣੀਆਂ। ਇਹ ਗੱਲ ਪਹਿਲਾਂ ਹੋਇਆ ਸੀ ਜਦੋਂ ਇੱਥੋਂ ਆ ਕੇ ਜਗਮੀਤ ਸਿੰਘ ਨੇ ਕਹਿਤਾ ਸੀ ਇੱਥੇ ਤਾਜ ਬੈਂਕਟ ਹਾਲ 'ਚ ਵੀ ਅਸੀਂ ਤਾਂ ਟੋਰੀ ਪਾਰਟੀ ਦੀ ਸਪੋਰਟ ਹੀ ਨਹੀਂ ਕਰਨੀ। ਇਹ ਜਿੱਤੀ ਤਾਂ ਹੈ ਚਲੋ ਉਹ, ਪਰ ਲੂਜ ਬਹੁਤ ਕੁਛ ਹੋਏਗਾ, ਤੁਸੀਂ ਦੇਖਿਆ ਜੀ।
ਥੈਂਕ ਯੂ, ਬਹੁਤ ਮਿਹਰਬਾਨੀ, ਥੈਂਕ ਯੂ, ਇੰਪੋਰਟੈਂਟ ਪੁਆਇੰਟ ਹੈ ਵਾਸੂ ਜੀ ਆ। ਪਰ ਦੂਜਾ ਪਾਸਾ ਇਹ ਵੀ ਆ ਨਾ, ਜਿਹੜਾ ਫਿਰ ਐਂਡ ਦੇ ਵਿੱਚ ਜੋ ਸੋਨੀਆ ਫਰਸਟ ਨੇ ਗੱਲ ਆਖੀ ਨਾ ਕਿ ਇੱਕ ਪਾਰਟੀ ਨੂੰ ਸਾਰੀ ਤੁਸੀਂ ਤਾਕਤ ਨਾ ਦੇ ਦਿਓ, ਸੋ ਦੇਖਦੇ ਹਾਂ, ਇਹ ਇੰਪੋਰਟੈਂਟ ਪੁਆਇੰਟ ਹੈ, ਇੰਟਰਸਟਿੰਗ ਪੁਆਇੰਟ ਹੈ।
ਕਹਿ ਰਹੇ ਨੇ ਕਿ ਵੀ ਐਨਡੀਪੀ ਦਾ ਸਮਰਥਨ ਕੀਤਾ ਡਿਬੇਟ ਦੇ ਵਿੱਚ, ਬੀਸੀ ਗ੍ਰੀਨ ਪਾਰਟੀ ਦਾ ਨੁਕਸਾਨ ਹੋ ਸਕਦਾ,
ਬੀਸੀ ਗ੍ਰੀਨ ਪਾਰਟੀ ਦਾ ਨੁਕਸਾਨ ਹੋ ਸਕਦਾ। ਯਾ ਵੈਸੇ ਵੀ ਵਾਸੂ ਜੀ, ਗ੍ਰੀਨ ਪਾਰਟੀ ਦੇ ਲਾਈਕ ਯੂ ਮੈਂਸ਼ਨਡ ਅਰਲੀਅਰ ਕਿ ਸਿਰਫ 69 ਸੀਟਾਂ ਤੇ ਉਹਨਾਂ ਦੇ ਉਮੀਦਵਾਰ ਨੇ, ਤਾਂਹੀਓ ਤੇ ਡੇਵੀ ਡੀਬੀ ਵੀ ਸੋਨੀਆ ਫਰਸਟ ਨੂੰ ਕੋਈ ਇੰਨਾ ਜ਼ਿਆਦਾ ਉਹਨਾਂ ਨੇ ਕੋਈ ਟੀਕਾ ਟਿੱਪਣੀ ਨਹੀਂ ਕਰਦੇ ਨਾ, ਉਹਨਾਂ ਦਾ ਸਗੋਂ ਉਹਨਾਂ ਦੀ ਪ੍ਰੋੜਤਾ ਹੀ ਕਰਦੇ ਰਹੇ ਗੱਲਾਂ ਦੀ, ਕਿਉਂਕਿ ਉਹ 24 ਸੀਟਾਂ ਜਿੱਥੇ ਗ੍ਰੀਨ ਪਾਰਟੀ ਦਾ ਕੋਈ ਉਮੀਦਵਾਰ ਹੈ ਹੀ ਨਹੀਂ, ਅਤੇ ਉਹਨਾਂ ਦੇ ਵਿੱਚੋਂ ਕਈ ਸੀਟਾਂ 'ਤੇ ਪਿਛਲੇ ਇਲੈਕਸ਼ਨ ਦੇ ਵਿੱਚ ਕੁਝ 100 ਵੋਟਾਂ ਗ੍ਰੀਨ ਪਾਰਟੀ ਦੇ ਉਮੀਦਵਾਰ ਖਿੱਚਦੇ ਰਹੇ ਨੇ, ਅਤੇ ਡੇਵੀ ਡੀਬੀ ਨੂੰ ਇਹ ਵੀ ਦੱਸਦਾ ਵੀ ਜੇ ਉਹ ਵਾਲੇ ਕੈਂਡੀਡੇਟ ਹੋ ਸਕਦਾ ਐਤਕੀ ਐਨਡੀਪੀ ਦੇ ਖੇਮੇ ਵਿੱਚ ਆ ਜਾਣ, ਸੋ ਉਹਨਾਂ ਨੂੰ ਵੀ ਅਟਰੈਕਟ ਕਰਨ ਦੀ ਕੋਸ਼ਿਸ਼ ਆ। ਸਿਮਰਨ ਜੀ ਸਾਡੇ ਅਗਲੇ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਸਿਮਰਨ ਜੀ, ਤੁਹਾਡੇ ਮੁਤਾਬਕ ਕੱਲ੍ਹ ਦੀ ਡਿਬੇਟ ਕਿਹੜੀ ਪਾਰਟੀ ਨੇ ਜਿੱਤੀ ਆ, ਕਿਹੜਾ ਲੀਡਰ ਜਿੱਤਿਆ?
ਸਤਿ ਸ਼੍ਰੀ ਅਕਾਲ ਬਾਜੀ।
ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਜੀ।
ਡਿਬੇਟ ਤੇ ਬਾਜੀ ਠੀਕ ਠੀਕ ਰਹੀ, ਸਾਰੇ ਹੀ ਮਿਕਸ ਹੀ ਰਿਐਕਸ਼ਨਸ ਰਹੇ ਆ ਸਭ ਦੇ, ਪਰ ਇੱਕ ਚੀਜ਼ ਤੋਂ ਮੈਂ ਬੜਾ ਹਾਲੇ ਤੱਕ ਹੈਰਾਨ ਆ ਕਿ ਕੱਲ ਤੋਂ ਇਲੈਕਸ਼ਨ ਸ਼ੁਰੂ ਹੋ ਰਹੀ ਹੈ ਤੇ ਕੰਜ਼ਰਵੇਟਿਵ ਹਾਲੇ ਤੱਕ ਆਪਣਾ ਪਲੇਟਫਾਰਮ ਸਾਂਝਾ ਨਹੀਂ ਕਰ ਪਾਏ। ਦੈਟ ਮੀਨਸ ਕਿ ਉਹਨਾਂ ਕੋਲ ਜਿਹੜਾ ਪਲਾਨ ਆ ਉਹ ਸਿਰਫ ਕਾਗਜ਼ੀ ਪੱਤਰੀ ਆ, ਉਹਦਾ ਕੋਈ ਵੀ ਹਾਲੇ ਰੂਪ ਰੇਖਾ ਉਹਨਾਂ ਕੋਲੋਂ ਚੱਜ ਨਾਲ ਤਿਆਰ ਨਹੀਂ ਹੋਈ, ਉਹਨਾਂ ਨੂੰ ਕੋਸਟਿੰਗ ਨਹੀਂ ਪਤਾ ਆਪਣੇ ਪਲਾਨਸ ਦੀ ਕਿ ਉਹ ਕੀ ਪਲਾਨ ਕਰ ਰਹੇ ਆ, ਤੇ ਇਹ ਬੜਾ ਸੋਚਣ ਵਿਚਾਰਨ ਵਾਲਾ ਹੈਗਾ ਪਹਿਲੂ ਆ ਕਿ ਇਹਦਾ ਮਤਲਬ ਕਿ ਇਹ ਅੱਧੇ ਵਾਅਦੇ ਜਿਹੜੇ ਆ ਉਹ ਫੋਕੇ ਵਾਅਦੇ ਆ ਜਿਹੜੇ ਸਾਡੇ ਨਾਲ ਹੋ ਰਹੇ ਆ।
ਮਿਹਰਬਾਨੀ ਸਿਮਰਨ ਜੀ।
ਇਸ ਵਿਸ਼ੇ ਤੇ ਕੱਲ ਡਿਬੇਟ ਦੌਰਾਨ ਵੀ ਬੜੀ ਗੱਲ ਹੋਈ, ਡੇਵੀ ਡੀਬੀ ਨੇ ਬੜਾ ਟਾਰਗੇਟ ਕੀਤਾ ਜੌਨ ਰਸਟੈਡ ਨੂੰ। ਇਹਦੇ ਵਿੱਚ ਵਿਜੇ ਜੀ ਇੰਟਰਸਟਿੰਗ ਗੱਲ ਇਹ ਹੈ ਕਿ ਦੇਖੋ, ਜੇ ਤਾਂ ਵਾਕਿਆ ਬੀਸੀ ਕੰਜ਼ਰਵੇਟਿਵ ਪਾਰਟੀ ਕੋਲ ਕੋਸਟਡ ਪਲਾਨ ਨਹੀਂ ਹੈ, ਫਿਰ ਤਾਂ ਚਿੰਤਾ ਦੀ ਗੱਲ ਹੈ, ਪਰ ਕੀ ਇਹ ਸਟ੍ਰੈਟਜੀ ਵੀ ਹੋ ਸਕਦੀ ਹੈ? ਇਹਦੇ ਬਾਰੇ ਆਪਾਂ ਸ਼ੋਅ 'ਚ ਪਹਿਲਾਂ ਗੱਲ ਕੀਤੀ ਹੈ ਸ਼ਾਇਦ, ਕਿ ਜਦੋਂ ਵੀ ਹੁਣ ਕੋਈ ਨਵਾਂ ਐਲਾਨ ਕੀਤਾ ਜਾਂਦਾ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਕੋਈ ਨਾ ਕੋਈ ਐਲਾਨ ਤਾਂ ਕਰਨੇ ਪੈਣੇ ਆ ਪਬਲਿਕ ਇੰਟਰਸਟ ਬਣਾਉਣ ਵਾਸਤੇ, ਲੋਕਾਂ ਨੂੰ ਆਪਣੀ ਪਾਰਟੀ ਨੂੰ ਵੋਟ ਪਾਉਣ ਲਈ ਕਹਿਣ ਵਾਸਤੇ, ਸੋ ਜਦੋਂ ਵੀ ਹੁਣ ਬੀਸੀ ਕੰਜ਼ਰਵੇਟਿਵ ਪਾਰਟੀ ਕੋਈ ਐਲਾਨ ਕਰਦੀ ਹੈ, ਉਹ ਲੱਗਦਾ ਵੀ ਨਵਾਂ ਐਲਾਨ ਹੈ,
ਫਰੈਸ਼ ਲੱਗਦਾ।
ਬੀਸੀ ਐਨਡੀਪੀ ਨੇ, ਬੀਸੀ ਗ੍ਰੀਨ ਪਾਰਟੀ ਨੇ ਆਪਣੇ ਪਲੇਟਫਾਰਮ ਸਾਂਝੇ ਕਰਦੇ ਹੋਏ, ਵਿਚ ਇਜ਼ ਅ ਰਿਸਪੋਂਸੀਬਲ ਥਿੰਗ ਟੂ ਡੂ, ਪਰ ਉਹ ਜਦੋਂ ਹੁਣ ਕੋਈ ਉਸ ਪਲੇਟਫਾਰਮ ਦੇ ਵਿੱਚੋਂ ਆਪਣੀ ਕੋਈ ਨਵੀਂ ਅਨਾਊਂਸਮੈਂਟ ਕਰਦੇ ਨੇ, ਉਹ ਨਵੀਂ ਨਹੀਂ ਲੱਗਦੀ, ਲੱਗਦਾ ਵੀ ਇਹਦਾ
ਪਹਿਲਾਂ ਸੁਣੀ ਹੋਈ ਆਪਾਂ ਗੱਲ ਕਰ ਚੁੱਕੇ ਹਾਂ।
ਜਿਵੇਂ ਉਹਨਾਂ ਨੇ ਸਕੂਲ ਦੇ ਵਿੱਚ ਚਾਈਲਡ ਕੇਅਰ ਬਾਰੇ ਗੱਲ ਕੀਤੀ, ਉਹ ਬਿਲਕੁਲ ਇੱਕ $500 million ਉਹਨਾਂ ਨੇ ਕਿਹਾ ਵੀ ਅਸੀਂ 2 ਸਾਲਾਂ ਦੇ ਵਿੱਚ ਇਨਵੈਸਟ ਕਰਾਂਗੇ,
ਪਰ ਉਹ ਪਲੇਟਫਾਰਮ ਵੇਲੇ ਗੱਲ ਆ ਗਈ ਸੀ,
$1 billion ਦੀ ਅਨਾਊਂਸਮੈਂਟ ਵੱਡੀ ਗੱਲ ਹੈ, ਪਰ ਉਹ ਪਲੇਟਫਾਰਮ ਦੇ ਵਿੱਚ ਸ਼ਾਮਲ ਕਰ ਚੁੱਕੇ ਸੀ, ਇਸ ਕਰਕੇ ਉਹਦੇ ਲੱਗਾ ਵੀ ਯਾਰ ਗੱਲ ਸੁਣੀ ਲੱਗਦੀ ਹੈ। ਸੋ ਜੇ ਤਾਂ ਇਹ ਸਟ੍ਰੈਟਜੀ ਹੈ ਬੀਸੀ ਕੰਜ਼ਰਵੇਟਿਵਸ ਦੀ, ਹਾਂ ਫਿਰ ਤਾਂ ਇਹ ਚਲੋ ਲੱਗੇਗਾ ਵੀ ਯਾਰ ਬੜੀ ਯਾਰ ਇਹਨਾਂ ਨੇ ਬੜਾ ਵਧੀਆ ਪੱਤਾ ਖੇਡਿਆ, ਪਰ ਜੇ ਸੱਚੀ ਉਹਨਾਂ ਦੇ ਕੋਲ ਕੋਸਟਡ ਪਲੇਟਫਾਰਮ ਨਹੀਂ ਹੈ, ਫਿਰ ਚਿੰਤਾ ਦੀ ਗੱਲ।
ਇਹ ਬਸ ਜੀ ਉਹ ਗੱਲ ਹੋ ਜਾਂਦੀ ਨਾ ਪਲੇਟਫਾਰਮ ਪਹਿਲਾਂ ਰਿਲੀਜ਼ ਕਰਕੇ ਤੁਸੀਂ ਫਿਲਮ ਪਹਿਲਾਂ ਦਿਖਾਤੀ ਫਿਰ ਤੁਸੀਂ ਕਹੋ ਵੀ ਆ ਰਹੀ ਕਿਤਾਬ ਇਹਦੇ ਤੇ ਆਧਾਰਿਤ ਫਿਲਮ ਸੀ ਹੁਣ ਕਿਤਾਬ ਪੜ੍ਹ ਲਓ ਤੇ ਬੰਦਾ ਕਹਿੰਦਾ ਵੀ ਯਾਰ ਦੇਖ ਤਾਂ ਲਿਆ ਸਭ ਕੁਝ ਪਤਾ ਤਾਂ ਹੈ ਸੋ ਹੁਣ ਉਹੀ ਗੱਲ ਹੋ ਜਾਂਦਾ ਇਹ ਚਦਰ ਵੇ ਰਾਉਂਡ ਆ ਕਿ ਪਲੇਟਫਾਰਮ ਪਹਿਲਾਂ ਆ ਗਿਆ ਤੇ ਉਹਦੇ ਵਿੱਚੋਂ ਸਾਰੀਆਂ ਗੱਲਾਂ ਉਹਦਾ ਸੈਨੋਪਸਿਸ ਲੋਕਾਂ ਤੱਕ ਸਾਂਝਾ ਹੋ ਚੁੱਕਾ ਜਦੋਂ ਤੁਸੀਂ ਉਹਦੇ ਵਿੱਚੋਂ ਇੱਕ ਇੱਕ ਡਿਟੇਲ ਕੱਢ ਕੇ ਫਿਰ ਅਨਾਊਂਸ ਕਰਦੇ ਹੋ ਉਹ ਲੱਗਦਾ ਵੀ ਯਾਰ ਇਹ ਤਾਂ ਪੁਰਾਣੀ ਗੱਲ ਆ ਕੋਈ ਨਵੀਂ ਗੱਲ ਦੱਸੋ
ਔਰ ਬੀਸੀ ਕੰਜ਼ਰਵੇਟਿਵਸ ਨੂੰ ਇਲੈਕਸ਼ਨ ਤੋਂ ਪਹਿਲਾਂ ਕੋਸਟਿੰਗ ਤਾਂ ਸਾਂਝੀ ਕਰਨੀ ਚਾਹੀਦੀ
ਐਂਡ ਵਾਸੂ ਜੀ ਸਪੈਸ਼ਲੀ ਟੁਮਾਰੋ ਐਡਵਾਂਸ ਵੋਟਿੰਗ ਸ਼ੁਰੂ ਹੋ ਰਹੀ ਹੈ ਗੁਰਿੰਦਰ ਸਿੰਘ ਜੀ ਸਾਡੇ ਅਗਲੇ ਕਾਲਰ ਨੇ ਉਹਨਾਂ ਦੀ ਗੱਲ ਸੁਣਦੇ ਹਾਂ ਜੀ ਗੁਰਿੰਦਰ ਜੀ ਸਤਿ ਸ੍ਰੀ ਅਕਾਲ
ਹਾਂਜੀ ਬਸੂ ਜੀ ਬਈਆ ਜੀ ਐਕਚੁਅਲੀ ਡੇਵਿਡ ਵੀ ਮੈਨੂੰ ਪਸੰਦ ਵਧੀਆ ਲੱਗਾ ਜੀ ਜਦੋਂ ਜਦੋਂ ਡਟ ਕੇ ਖੜਾ ਸੀ ਮੇਰੇ ਘੁੰਮ ਘੁੰਮ ਕੇ ਗੱਲਾਂ ਕਰਦਾ ਸੀ ਤੇ ਬੋਡੀ ਬੋਡੀ ਲੈਂਗੁਏਜ ਮੈਨੂੰ ਬੜੀ ਵਧੀਆ ਲੱਗੀ ਤੇ ਜੋਨ ਰਾਸਟਰ ਸਾਹਿਬ ਏਦਾਂ ਲੱਗਦੇ ਜਿੱਦਾਂ ਉਹ ਰੱਟਾ ਜਿਹਾ ਲਾਇਆ ਹੁੰਦਾ ਤੇ ਉਹਨਾਂ ਤੇ ਪ੍ਰੈਸ਼ਰ ਜਿਹਾ ਹੁੰਦਾ ਵੀ ਕੋਈ ਰੱਟੇ ਵਿੱਚੋਂ ਕੁਛ ਭੁੱਲ ਨਾ ਜਾਵੇ ਤੇ ਜਿੱਦਾਂ ਕੋਈ ਜਿੱਦਾਂ ਤੁਸੀਂ ਕੰਪਿਊਟਰ ਨੂੰ ਕੁਐਸਚਨ ਕਰਦੇ ਮੈਨੂੰ ਏਦਾਂ ਲੱਗਦਾ ਸੀ
ਜਵਾਬ ਦਿੰਦੇ ਸੀਗੇ ਜਾਂ ਕੋਈ ਜਦੋਂ ਜੋਨ ਰਸਟਡ ਬੋਲ ਰਹੇ ਹੁੰਦੇ ਸੀ ਉਹ ਡੇਸ ਤੇ ਘੁੰਮ ਕੇ ਜੋਨ ਰਸਟਡ ਵੱਲ ਹੋ ਜਾਂਦੇ ਸੀ
ਇੱਕ ਵਾਰ ਤਾਂ ਮੈਨੂੰ ਐਂ ਵੀ ਲੱਗਿਆ ਦੋ ਕਦਮ ਉਹਨਾਂ ਨੇ
ਵਧਾਏ ਵੀ
ਹੈ
ਬੜਾ ਉਹ ਕੈਜੂਅਲ ਜਿਹਾ ਬੜਾ ਰਿਲੈਕਸ ਜਿਹਾ ਲੱਗੇ ਜ਼ਰੂਰ ਪਰ ਸ਼ਾਇਦ ਇਹਦੇ ਚ ਵੀ ਫਿਰ ਉਹੀ ਗੱਲ ਕਿ ਜੇ ਤਾਂ ਜੋਨ ਰਸਟਡ ਨਰਵਸ ਸੀਗੇ ਫਿਰ ਤਾਂ ਚਿੰਤਾ ਦੀ ਗੱਲ ਆ ਪਰ ਜੇ ਉਹਨਾਂ ਦੀ ਇਹ ਸਟ੍ਰੈਟਜੀ ਸੀ ਕਿ ਮੈਂ ਆਪਣੇ ਆਪ ਨੂੰ ਫੋਕਸਡ ਤੇ ਬੜਾ ਸੀਰੀਅਸ
ਆਪਣੇ ਮੈਸੇਜ ਤੇ ਰਹਿਣਾ
ਕਿ ਮੈਂ ਬਹੁਤ ਟਾਰਗੇਟਿਡ ਆ ਆਪਣੇ ਮੈਸੇਜ ਦੇ ਉੱਤੇ ਕਿਉਂਕਿ ਉਹਨਾਂ ਨੇ ਬਾਰ ਬਾਰ ਗੱਲ ਕਹੀ ਵੀ ਕਿ ਅਸੀਂ ਅਸਲ ਮੁੱਦਿਆਂ ਦੇ ਉੱਤੇ ਅਸੀਂ ਟਾਰਗੇਟਿਡ ਹਾਂ ਅਸੀਂ ਬੜੇ ਫੋਕਸਡ ਹਾਂ ਤੇ ਐਨਡੀਪੀ ਵਾਲੇ ਕੌਨਸਪੀਰੇਸੀ ਥਿਊਰੀਜ਼ ਨੂੰ ਵਿੱਚ ਜ਼ਿਆਦਾ ਗੱਲ ਕਰਨ ਦੇ ਵਿੱਚ ਇੰਟਰਸਟਿਡ ਨੇ ਅਸੀਂ ਤਾਂ ਅਸਲ ਮੈਸੇਜ ਦੇ ਉੱਤੇ ਫੋਕਸਡ ਹਾਂ ਇਫ ਇਟਸ ਅ ਸਟ੍ਰੈਟਜੀ ਤਾਂ ਫਿਰ ਹੋ ਸਕਦਾ ਵੀ ਅਸੀਂ ਬਾਅਦ 'ਚ ਕਹੀਏ ਹਾਈਂਡਸਾਈਡ ਇਸ 2020 ਵੀ ਯਾਰ ਬੜੇ ਯਾਰ ਸ਼ਾਤਰ ਨਿਕਲੇ ਪਰ ਜੇ ਉਹ ਸੱਚੀ ਨਰਵਸ ਸੀਗੇ ਤੇ ਉਹਨਾਂ ਦੇ ਵਿੱਚ ਕੌਨਫੀਡੈਂਸ ਦੀ ਘਾਟ ਆ ਫਿਰ ਉਹ ਕੰਸਰਨ ਹੋ ਸਕਦਾ
ਦੂਜੀ ਗੱਲ ਵਾਸਤੇ ਇਹ ਵੀ ਆ ਹੁਣ ਤੱਕ ਜੇ ਕੋਈ ਚੀਜ਼ ਕੰਜ਼ਰਵੇਟਿਵ ਬੀਸੀ ਕੰਜ਼ਰਵੇਟਿਵ ਵਾਸਤੇ ਇਫ ਸਮਥਿੰਗ ਹੈਜ਼ ਸਰਵਡ ਦੈਮ ਵੈਲ ਇਟ ਇਜ਼ ਦ ਫੈਕਟ ਕਿ ਉਹ ਗੱਲਾਂ ਕਰਦੇ ਨੇ ਜਿਹੜੀ ਲੋਕਾਂ ਨੂੰ ਕਿ ਆਹ ਇਸ਼ੂਜ਼ ਨੇ ਹੁਣ ਜਿਵੇਂ ਕੱਲ ਜੋਨ ਰਸਟਡ ਨੇ ਰਾਈਟ ਇਨ ਦ ਬਿਗਨਿੰਗ ਮੂਮੈਂਟਸ ਆਫ ਦ ਡਿਬੇਟ ਇੱਕ ਜਿਹੜਾ ਐਗਜ਼ਾਮਪਲ ਸਾਂਝਾ ਕੀਤਾ ਵੀ ਰੋਬਸਨ ਤੇ ਹੌਰਨਬੀ ਸਟਰੀਟ ਤੇ ਕਹਿੰਦੇ ਮਾਨ ਦੇ ਵੇਖਿਆ ਇੱਕ ਬੰਦਾ ਓਵਰਡੋਜ਼ ਨਾਲ ਮਰ ਗਿਆ ਕਹਿੰਦੇ ਉਹ ਪਰਸਨ ਡਾਈਡ ਉਹ ਇੱਕਦਮ ਬੜਾ ਸ਼ੌਕ ਵੈਲਿਊ ਬਹੁਤ ਸੀ ਉਸ ਗੱਲ ਦੇ ਵਿੱਚ ਹਾਲਾਂਕਿ ਅੱਜ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਵਿਅਕਤੀ ਸੱਚਮੁੱਚ ਕਿਸੇ ਦੀ ਉੱਥੇ ਮੌਤ ਹੋਈ ਆ ਬਾਅਦ ਦੇ ਵਿੱਚ ਓਵਰਡੋਜ਼ ਕਰਕੇ ਹੋਈ ਆ ਕਿਉਂਕਿ ਉਹਨਾਂ ਨੇ ਆਪਣੇ ਉਸ ਆਰਗੂਮੈਂਟ ਦੇ ਵਿੱਚ ਜਿਹੜੇ ਉਹ ਐਨਕਡੋਟ ਸੀ ਆ ਜਿਹੜਾ ਉਹਨਾਂ ਦਾ ਉਹ ਐਗਜ਼ਾਮਪਲ ਸੀ ਉਹਦੇ ਵਿੱਚ ਉਹਨਾਂ ਨੇ ਉਹ ਗੱਲ ਆਖੀ ਆ ਬਾਅਦ ਦੇ ਵਿੱਚ ਜਿਹੜਾ ਪੋਸਟ ਡਿਬੇਟ ਮੀਡੀਆ ਸਕ੍ਰਮ ਹੋਇਆ ਉਹਦੇ ਵਿੱਚ ਉਹਨਾਂ ਨੂੰ ਜਦੋਂ ਪੁੱਛਿਆ ਵੀ ਗਿਆ ਉਹਦੇ ਵਿੱਚ ਜੋਨ ਰਸਟਡ ਦਾ ਇਹ ਕਹਿਣਾ ਸੀ ਉਹ ਆਖਦੇ ਕਹਿੰਦੇ ਨਹੀਂ ਮੈਂ ਜਦੋਂ ਆ ਰਿਹਾ ਸੀ ਮੈਂ ਆਪਣੀ ਗੱਡੀ ਦੇ ਵਿੱਚ ਆਉਂਦੇ ਹੋਏ ਵਿੰਡੋ 'ਚ ਦੇਖਿਆ ਸੀ ਸੋ ਹੁਣ ਉਹਦੇ ਬਾਰੇ ਹੋਰ ਡਿਟੇਲ ਅੱਛਾ ਜੋਨ ਰਸਟਡ ਦੀ ਗੱਲ ਇਹ ਜ਼ਰੂਰ ਸੀ ਉਹਨਾਂ ਨੇ ਕੱਲ੍ਹ ਜਿੰਨੇ ਵੀ ਐਗਜ਼ਾਮਪਲ ਜਿੱਦਾਂ ਕੋਟ ਕੀਤੇ ਉਹਨਾਂ ਨੇ ਕਿਸੇ ਸਪੈਸੀਫਿਕ ਵਿਅਕਤੀ ਦਾ ਨਾਂ ਲੈ ਕੇ ਇੱਕ ਸਪੈਸੀਫਿਕ ਸਟੋਰੀ ਉਹਨਾਂ ਨੇ ਇੱਦਾਂ ਦੀਆਂ ਕਈ ਸਟੋਰੀਜ਼ ਜਿਹੜੀਆਂ ਕਿ ਲੋਕਾਂ ਦੇ ਇਸ਼ੂਜ਼ ਇਸ ਵੇਲੇ ਸੂਬੇ ਦੇ ਵਿੱਚ ਉਹ ਵੇਖ ਰਹੇ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਵਿਦ ਨੇਮਸ ਆਫ ਪੀਪਲ ਸੋ ਉਹ ਦੇਖਦੇ ਹਾਂ ਕਿ ਉਹ ਕਿੰਨਾ ਉਹਨਾਂ ਵਾਸਤੇ ਕਾਰਗਰ ਸਿੱਧ ਹੁੰਦਾ
ਉਹ ਛੋਟੇ ਬੱਚੇ ਕ੍ਰਿਸਚੀਅਨ ਦੀ ਗੱਲ ਹੋਈ ਸੀ ਡਰੱਗ ਓਵਰਡੋਜ਼ ਬਾਰੇ ਉਹ ਤਾਂ ਕਹਿੰਦੇ ਵੀ ਜਿਹੜਾ ਸਾਡਾ ਡਰੱਗ ਬਾਰੇ ਜਿਹੜਾ ਸਾਡਾ ਪਲਾਨ ਹੋਏਗਾ ਉਹਦਾ ਅਸੀਂ ਨਾਮ ਹੀ ਕ੍ਰਿਸਚੀਅਨਸ ਪਲਾਨ ਰੱਖਣਾ
ਜੀ ਯੈਸ
ਇਹਨੂੰ ਲੈ ਕੇ ਵੀ ਥੋੜੀ ਕੰਟਰੋਵਰਸੀ ਆ ਵੀ ਬੱਚੇ ਦਾ ਨਾਮ ਕਿਉਂਕਿ ਕ੍ਰਿਸਚੀਅਨ ਸੀਗਾ ਸੋ ਸ਼ਾਇਦ ਇਸ ਕਰਕੇ
ਪਰ ਉਹੀ ਹੈ ਸੋਸ਼ਲ ਮੀਡੀਆ ਤੇ ਤਾਂ ਹਰ ਚੀਜ਼ ਨੂੰ ਲੈ ਕੇ ਵੱਖੋ ਵੱਖਰੀ ਜਿਹੜੇ ਵਿਊ ਪੁਆਇੰਟਸ ਆਉਣੇ ਸ਼ੁਰੂ ਹੋ ਜਾਂਦੇ ਨੇ ਟੋਨੀ ਜੀ ਸਾਡੇ ਅਗਲੇ ਕਾਲਰ ਨੇ ਉਹਨਾਂ ਦੀ ਗੱਲ ਸੁਣਦੇ ਹਾਂ ਕੱਲ੍ਹ ਦੀ ਡਿਬੇਟ ਬਾਰੇ ਇਸ ਵੇਲੇ ਦੀ ਜਿਹੜੀ ਮੌਜੂਦਾ ਸਿਆਸੀ ਸਥਿਤੀ ਆ ਬੀਸੀ ਦੇ ਵਿੱਚ ਉਹਨੂੰ ਤੁਸੀਂ ਉਹਦਾ ਮੁਲਾਂਕਣ ਕਿਵੇਂ ਕਰਦੇ ਹੋ ਅਤੇ ਤੁਹਾਡੇ ਮੁਤਾਬਕ ਜਿਹੜਾ ਇਲੈਕਸ਼ਨ ਆ ਕੀ ਇਹ ਇਸ ਚੀਜ਼ ਦੇ ਆਧਾਰ 'ਤੇ ਹੋਣਾ ਹੁਣ ਕਿ ਬਿਹਤਰ ਪ੍ਰੀਮੀਅਰ ਕੌਣ ਹੋਏਗਾ ਜਾਂ ਫਿਰ ਇਸ ਇਲੈਕਸ਼ਨ ਦੇ ਵਿੱਚ ਲੋਕਾਂ ਦੇ ਮਨ ਸਵਾਲ ਇਹ ਆ ਕਿ ਤਬਦੀਲੀ ਦੀ ਜ਼ਰੂਰਤ ਆ ਤੁਹਾਡੇ ਮੁਤਾਬਕ ਕਿਸ ਸੈਂਟੀਮੈਂਟ ਦੇ ਉੱਪਰ ਵੋਟਿੰਗ ਹੋਣ ਵਾਲੀ ਆ ਟੋਨੀ ਜੀ ਦੀ ਗੱਲ ਸੁਣਦੇ ਹਾਂ ਟੋਨੀ ਜੀ ਗੁੱਡ ਮਾਰਨਿੰਗ
ਹੈਲੋ ਸਤਿ ਸ਼੍ਰੀ ਅਕਾਲ ਭਾਈ
ਸਤਿ ਸ਼੍ਰੀ ਅਕਾਲ ਜੀ
ਭਾਈ ਦੇਖੋ ਜਿੰਨੇ ਵੀ ਇਹ ਨਾ ਲੈ ਕੇ ਆਉਂਦੇ ਨੇ ਇਹਨਾਂ ਨੇ ਕੈਂਡੀਡੇਟ ਖੜੇ ਨੇ ਕਿਸੇ ਨੇ ਅੱਜ ਕਈ ਨਹੀਂ ਕਿਹਾ ਵੀ ਅਸੀਂ ਅਗਲੇ 5 ਸਾਲਾਂ ਦੀਆਂ ਤਨਖਾਹਾਂ ਨਹੀਂ ਵਧਾਵਾਂਗੇ ਨਾਲ ਹਾਲਾਂਕਿ ਅਸੀਂ ਮਰਜ਼ੀ ਨਾਲ ਆਇਆ ਇਹਨਾਂ ਨੂੰ ਕੋਈ ਫੋਰਸ ਨਹੀਂ ਕਰਦਾ ਵੀ ਐਮ ਐਲ ਏ ਬਣੋ ਕਿਸੇ ਨੇ ਅੱਜ ਇਹ ਨਹੀਂ ਕਿਹਾ ਵੀ ਅਸੀਂ 5 ਸਾਲ ਇੰਨਾ ਕੰਮ ਆਲਰੇਡੀ ਡੈਫੀਸਿਟ ਚੱਲ ਰਹੀ ਆ ਸਟੇਟ ਵੀ ਅਸੀਂ 5 ਸਾਲਾਂ ਦੀ ਪੇ ਨਹੀਂ ਵਧਾਉਂਦੇ ਕਿਸੇ ਪਾਰਟੀ ਨੇ ਨਹੀਂ ਕਿਹਾ ਜਦੋਂ ਤਨਖਾਹਾਂ ਵੱਧਦੀਆਂ ਨੇ ਹੁਣ ਲੜੀ ਜਾਂਦੇ ਆ ਜਦੋਂ ਪੇ ਵੱਧਦੀ ਆ ਫਿਰ ਸਾਰੇ ਵੋਟਾਂ ਉਦੋਂ ਦੂਜਾ ਜਿਹੜਾ ਵਿਰੋਧੀ ਪਾਰਟੀ ਉਹ ਪਹਿਲੋਂ ਪਾਉਂਦੀ ਆ ਇਹਨਾਂ ਨੂੰ ਇਹ ਤਾਂ ਪੁੱਛੋ ਵੀ ਆਪਦੀਆਂ ਤਨਖਾਹਾਂ ਫਰੀਜ਼ ਕਰੋਗੇ 5 ਸਾਲ
ਇਹ ਗੈਰ ਵਾਜਬ ਮੰਗ ਵਸੂ ਜੀ ਮੈਨੂੰ ਲੱਗਦੀ ਹੈ ਦੇਖੋ ਵੈਸੇ ਵੀ ਹੁਣ ਬੀਸੀ ਦੇ ਵਿੱਚ ਕੀ ਹੈ ਕਿ ਇਨਫਲੇਸ਼ਨ ਦੇ ਮੁਤਾਬਕ ਤਨਖਾਹਾਂ 1 ਅਪ੍ਰੈਲ ਨੂੰ ਆਪੇ ਹੀ ਵੱਧ ਜਾਂਦੀਆਂ ਨੇ ਜਦੋਂ ਸਗੋਂ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਹੋਈ ਸੀ ਇਹ ਵੀ ਨਾ ਭੁੱਲੀਏ ਕਿ ਉਦੋਂ ਇਸ ਚੀਜ਼ ਨੂੰ ਲੈ ਕੇ ਕੰਟਰੋਵਰਸੀ ਬੜੀ ਬਣੀ ਸੀ ਪਰ ਅਦਰਵਾਈਜ਼ ਕੀ ਹੁੰਦਾ ਫਸਟ ਆਫ ਅਪ੍ਰੈਲ ਐਵਰੀ ਈਅਰ ਜਿਹੜੀਆਂ ਤਨਖਾਹਾਂ ਨੇ ਉਹ ਇਨਫਲੇਸ਼ਨ ਦੇ ਦਰ ਦੇ ਮੁਤਾਬਕ ਵੱਧ ਜਾਂਦੀਆਂ ਬਾਕੀ ਜਿਹੜੀ ਵੀ ਜੋਬ ਦੇ ਵਿੱਚ ਤੁਸੀਂ ਹੋ ਸਿਆਸਤ ਛੱਡੋ
ਹੁਨਰਮੰਦ ਲੋਕ ਨੇ ਕਾਬਲ ਲੋਕ ਨੇ ਉਹ ਸਿਆਸਤ ਵਿੱਚ ਆ ਰਹੇ ਤੇ ਉਹ ਫਿਰ ਜਾ ਰਹੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ। ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਮਹੱਤਵਪੂਰਨ ਸਵਾਲ ਤਾਂ ਇਹ ਹੈ ਕਿ ਸਾਨੂੰ ਆਪਣੇ ਪੋਲੀਟੀਸ਼ੀਅਨ ਦੀਆਂ ਤਨਖਾਹਾਂ ਹੋਰ ਵਧਾ ਦੇਣੀਆਂ
ਚਾਹੀਦੀਆਂ
ਉਹ ਆਉਣ ਪੋਲੀਟਿਕਸ ਦੇ ਵਿੱਚ ਭਾਈ, ਕਿ ਡੈਮੋਕਰੇਸੀ ਨੂੰ ਬਚਾਉਣਾ ਮਤਲਬ ਉਹਦੇ ਵਾਸਤੇ ਕੋਈ ਵੀ ਕੀਮਤ ਜਿਹੜੀ ਅਦਾ ਕਰਨੀ ਆ ਉਹ ਜ਼ਿਆਦਾ ਨਹੀਂ।
ਬਹੁਤ ਸਾਰੇ ਕੈਂਡੀਡੇਟਸ ਅਜਿਹੇ ਨੇ ਜਿਹੜੇ ਤੁਹਾਨੂੰ ਕਈ ਵਾਰ ਲੱਗਦਾ ਨਾ ਇਹ ਕਾਬਲ ਵਿਅਕਤੀ ਹੈ, ਸਿਆਸਤ 'ਚ ਕਿਉਂ ਨਹੀਂ
ਆਉਂਦੇ।
ਅਗਲਾ ਕਹਿੰਦਾ ਮੈਂ ਆਪਣੇ ਕਾਰੋਬਾਰ ਦੇ ਵਿੱਚ ਮੈਂ ਸਾਲ ਦਾ 5 ਲੱਖ ਬਣਾ ਰਿਹਾ, ਮੈਂ ਮਿਲੀਅਨ ਬਣਾ ਰਿਹਾ, ਮੈਂ ਕੀ ਕਰਨਾ ਸਿਆਸਤ 'ਚ ਆ ਕੇ।
19,000 ਬੇਸਿਕ ਸੈਲਰੀ ਹੈ MLA ਦੀ BC ਦੇ ਵਿੱਚ
ਜੀ,
$1,19,325 ਏਦਾਂ ਇਸ ਤਰ੍ਹਾਂ ਕੁਛ। ਸੋ ਉਹ ਪਲੱਸ ਜੇ ਕੋਈ ਥੋੜੇ ਇਨਸੈਂਟਿਵਸ ਹੁੰਦੇ ਨੇ ਤੇ ਜੇ ਕੋਈ ਐਡੀਸ਼ਨਲ ਕੋਈ ਤੁਹਾਨੂੰ ਰਿਸਪੋਂਸਿਬਿਲਿਟੀ ਮਿਲੀ ਹੋਵੇ ਉਹਦੇ ਐਡੀਸ਼ਨਲ ਪਰਕਸ ਹੁੰਦੇ ਨੇ ਉਹ ਠੀਕ ਹੈ ਗੱਲ, ਪਰ 1,19,000 ਬੇਸਿਕ ਸੈਲਰੀ ਤੇ ਜੇ ਉਸੇ ਵਿਅਕਤੀ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ $2,50,000 ਮਿਲ ਰਿਹਾ ਹੋਵੇ ਤੇ ਉਹ ਫਿਰ ਕਹੇਗਾ, ਪ੍ਰੈਫਰ ਕਰੇਗਾ ਕਿ
ਮੈਂ ਜਵਾਬਦੇਹੀ ਵੀ ਨਹੀਂ,
ਤੇ ਜਵਾਬਦੇਹੀ ਨਹੀਂ ਤੇ ਬਾਅਦ 4 ਸਾਲਾਂ ਬਾਅਦ ਕੋਈ ਗਰੰਟੀ ਵੀ ਨਹੀਂ ਕਿ ਜੋਬ ਹੈ ਕਿ ਨਹੀਂ, ਦੁਬਾਰਾ ਫਿਰ ਵੋਟਾਂ ਮੰਗ ਜਿਹੜਾ ਕੜਾ ਦੁਬਾਰਾ ਤੋਂ ਭਰਨਾ ਪੈਣਾ।
ਯੈਸ,
ਸੋ ਇਹਦੇ 'ਚ ਬਹੁਤ ਸਾਰੀਆਂ, ਇਹ ਸੌਖਾ ਕੰਮ ਨਹੀਂ ਹੈ ਸਿਆਸਤਦਾਨ ਬਣਨਾ।
ਜੀ ਜੀ ਜੀ,
ਇਹਦੇ 'ਚ ਆਪਾਂ, ਸੋ ਜਿਹੜੀ ਉਹ ਗੱਲ ਆ ਤੁਹਾਡੀ ਗੱਲ ਠੀਕ ਹੈ ਕਿ ਇਹ ਗੈਰ ਵਾਜਬ ਮੰਗ ਹੈ ਵੀ ਸੈਲਰੀ ਨਾ ਵਧੇ।
ਅੱਛਾ, ਨਾਲੇ ਵਾਸੂ ਜੀ ਖਰਚੇ ਦਾ ਹੋਰ ਇੱਥੇ ਪਾਸੇ ਹੋਰ ਸਵਾਲ ਤੇ ਇਹ ਹੈ ਵੀ ਬੰਦੇ ਕੰਪੀਟੈਂਟ ਚਾਹੀਦੇ ਨੇ। ਕੁਐਸਚਨ ਇਹ ਆ ਐਂਡ ਟੂ ਯੋਰ ਪੁਆਇੰਟ ਕਿ ਜੇ ਕੰਪੀਟੈਂਟ ਬੰਦਾ ਚਾਹੀਦਾ ਤਾਂ ਕੀ ਫਿਰ ਤੁਹਾਨੂੰ ਪੇ ਸਕੇਲ ਉਹਦੇ ਮੁਤਾਬਕ ਦੇਖਣਾ ਪੈਣਾ। ਤਾਂ ਅਸੀਂ ਜਿਹੜੀ ਵੀ ਜਿਹੜਾ ਵੀ ਕੋਈ ਕਾਰੋਬਾਰ ਕੋਈ ਵਿਅਕਤੀ ਕਰਦਾ, ਜਦੋਂ ਤੁਹਾਨੂੰ ਹੋਵੇ ਨਹੀਂ ਯਾਰ ਮੈਨੂੰ ਇਸ ਕੰਮ ਲਈ ਬਹੁਤ ਨਿਪੁੰਨ ਬੜਾ ਐਕਸਪਰਟ ਵਿਅਕਤੀ ਚਾਹੀਦਾ, ਵਟਸ ਦ ਫਰਸਟ ਥਿੰਗ ਦੈਟ ਯੂ ਡੂ? ਤੁਸੀਂ ਉਹਦੀ ਤਨਖਾਹ ਘਟਾਉਂਦੇ ਨਹੀਂ, ਤੁਸੀਂ ਜ਼ਿਆਦਾ ਸੈਲਰੀ ਆਫਰ ਕਰਦੇ ਹੋ ਸਾਨੂੰ ਚੰਗਾ ਬੰਦਾ ਮਿਲ ਸਕੇ।
ਸੋ ਆਹ ਜਿਹੜੇ 93 ਨੇ ਇਹਨਾਂ ਨੂੰ ਤਾਂ ਚੰਗੀ ਸੈਲਰੀ ਦਿਓ ਯਾਰ, ਜਿਹੜੇ ਬਾਕੀ ਐਡਮਿਨਿਸਟ੍ਰੇਟਰਸ ਨੇ ਉਹ ਥੋੜੇ ਰੱਖ ਲਓ ਪਰ ਚੰਗੇ ਰੱਖੋ,
ਚੰਗੇ ਰੱਖੋ,
ਵੈਲ ਪੇਡ ਰੱਖੋ, ਕੋਈ ਗੱਲ ਨਹੀਂ, ਪਰ ਉਹਨੇ ਸੰਖਿਆ ਮੇ ਵੀ ਯੂ ਨੋ ਆਪਾਂ ਉੱਥੇ ਜਿਹੜਾ ਉੱਥੇ ਥੋੜਾ ਟ੍ਰਿਮ ਕਰ ਸਕਦੇ ਹਾਂ।
ਐਂਡ ਇਸ ਇਲੈਕਸ਼ਨ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਡਿਬੇਟ ਚੱਲ ਵੀ ਰਹੀ ਹੈ, ਖਾਸ ਤੌਰ ਤੇ ਹੈਲਥ ਕੇਅਰ ਸੈਕਟਰ ਦੇ ਅੰਦਰ
ਐਡਮਿਨਿਸਟ੍ਰੇਟਰਸ ਨੇ, ਮੈਨੇਜਰਸ ਨੇ, ਉਹਨਾਂ ਦੀ ਸੰਖਿਆ ਘਟਾ ਲਓ ਪਰ ਅੰਡਰ ਪੇ ਕਿਸੇ ਨੂੰ ਨਾ ਕੀਤਾ ਜਾਵੇ, ਚੰਗੀ ਤਨਖਾਹ ਦਿਓ ਤਾਂ ਕਿ ਚੰਗੇ ਲੋਕ ਆਉਣ।
ਰਣਜੀਤ ਸਿੰਘ ਜੀ ਸਾਡੇ ਅਗਲੇ ਕਾਲਰ ਨੇ, ਸਤਿ ਸ੍ਰੀ ਅਕਾਲ ਰਣਜੀਤ ਜੀ।
ਸਤਿ ਸ੍ਰੀ ਅਕਾਲ ਜੀ, ਡਿਬੇਟ ਤਾਂ ਕੱਲ ਦੀ ਸਾਰੀ ਪੂਰੀ ਦੇਖੀ ਹੈ ਜੀ
ਜੀ,
ਇਹਦੇ ਵਿੱਚ ਗ੍ਰੀਨ ਪਾਰਟੀ ਵਾਲੇ ਤਾਂ ਮੈਂ ਨੰਬਰ ਟੌਪ ਤੇ ਰੱਖਦਾ ਉਹਨਾਂ ਨੂੰ, ਤਾਂ NDP ਦੇ ਵੀ DPD ਵੀ ਬਹੁਤ ਅਲਰਟ ਲੱਗੇ ਨੇ ਵੈਸੇ, ਹਰ ਇੱਕ ਜਿਸ ਤਰ੍ਹਾਂ ਕੁਐਸਚਨ ਦਾ ਆਨਸਰ ਉਹਨਾਂ ਦੇ ਕੋਲ ਪਹਿਲਾਂ ਹੀ ਸੀ, ਪਰ ਜਿਹੜੇ ਥਰਡ ਪਰਸਨ ਕਨਵਰਟ ਵਾਲੇ ਉਹ ਤਾਂ ਮੈਨੂੰ, ਮੇਰੀ ਆਪਣੀ ਸੋਚ ਹੈ ਕੁਛ ਮੈਂ ਦੇਖਿਆ, ਮੈਨੂੰ ਏਦਾਂ ਲੱਗਿਆ ਜਿੱਦਾਂ ਜ਼ਿਆਦਾ ਸੁਤਾਇਆ ਹੁੰਦਾ ਜਾਂ ਕੁਛ ਖਾ ਪੀ ਕੇ ਡਿਬੇਟ ਵਿੱਚ ਆਇਆ ਹੁੰਦਾ। ਕੁਐਸਚਨ ਦਾ ਆਨਸਰ ਹੀ ਇਸੇ ਡਿਲੇ ਨਾਲ ਦਿੰਦੇ ਸੀ ਕਿ ਉਹ ਸਮਝਣ ਵਾਲਾ ਵੀ ਉਹ ਸੋਚਦਾ ਹੀ ਰਹਿੰਦਾ ਸੀ ਵੀ ਕੀ ਕਹਿੰਦਾ, ਮੇਰੀ ਤਾਂ ਸੋਚ ਇਹ ਹੈ ਜੀ। ਥੈਂਕ ਯੂ,
ਮਿਹਰਬਾਨੀ ਰਣਜੀਤ ਜੀ, ਥੈਂਕ ਯੂ।
ਆਪਣੇ
ਨਿੱਜੀ ਵਿਚਾਰ ਨੇ, ਚਲੋ ਤੁਸੀਂ ਕਿਸੇ ਦੇ ਸਵਾਲ ਦੇ ਜਵਾਬ ਦੇਣ ਦੀ ਸ਼ੈਲੀ ਨਾਲ ਤੁਸੀਂ, ਆਈ ਥਿੰਕ ਤੁਹਾਡਾ ਹੋ ਸਕਦਾ ਇਤਫਾਕ ਨਾ ਹੋਵੇ, ਪਰ ਜਿਹੜੀਆਂ ਕੁਝ ਇੱਦਾਂ ਦੀਆਂ ਗੱਲਾਂ ਨੇ ਨਾ ਜੋ ਉਹਨਾਂ ਨੇ ਕੁਝ ਸ਼ਬਦ ਯੂਜ਼ ਕੀਤੇ, ਉਹ ਤੋਂ ਪਲੀਜ਼ ਗੁਰੇਜ਼ ਕਰੋ। ਐਟ ਦੀ ਐਂਡ ਆਫ ਇਟ ਜਿਹੜੇ ਪੋਲੀਟੀਕਲ ਲੀਡਰਸ ਨੇ, ਨੋ ਮੈਟਰ ਭਾਵੇਂ ਤੁਹਾਡੀ ਉਹਨਾਂ ਨਾਲ ਅਲਾਈਨਮੈਂਟ ਹੈ ਜਾਂ ਨਹੀਂ, ਸਤਿਕਾਰਤ ਵਿਅਕਤੀ ਨੇ, ਸੋ ਇਹਨਾਂ ਸ਼ਬਦਾਂ ਹੀ ਚੋਣ ਧਿਆਨ ਨਾਲ ਕਰੀਏ। ਸ਼ਿਵਜੀਤ ਸੰਧੂ ਜੀ ਸਾਡੀ ਇਸ ਗੱਲਬਾਤ ਦੇ ਅਗਲੇ ਕਾਲਰ ਨੇ, ਸਮਾਂ ਵੀ ਵਾਸੂ ਜੀ ਆਪਣੇ ਕੋਲ ਪੂਰਾ ਸੂਰਾ ਹੀ ਆ ਹੁਣ, ਮੈਨੂੰ ਲੱਗਦਾ ਸ਼ਿਵਜੀਤ ਸੰਧੂ ਜੀ ਦੀ ਗੱਲ ਦੇ ਨਾਲ ਸਾਨੂੰ ਇਸ ਕਨਵਰਸੇਸ਼ਨ ਨੂੰ ਵੀ ਰੈਪ ਅਪ ਕਰਨਾ ਪੈਣਾ। ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ?
ਸਤਿ ਸ਼੍ਰੀ ਅਕਾਲ ਤੁਹਾਨੂੰ ਦੋਵਾਂ ਨੂੰ, ਵੈਲਕਮ ਬੈਕ ਵਿਜੇ ਜੀ।
ਥੈਂਕ ਯੂ ਜੀ।
ਆਪਣੇ ਮੈਂ ਦੇਖੀ ਡਿਬੇਟ ਰਾਤੀ
ਜੀ,
ਜੌਨ ਰਸਟਰ ਦੇ ਵਾਈਬਸ ਥੋੜੇ ਨੈਗੇਟਿਵ ਸੀਗੇ, ਬਿਕਾਜ਼ ਮੇਨ ਰੀਜ਼ਨ ਉਹ ਕਿਸੇ ਨਾਲ ਆਈ ਕੰਟੈਕਟ ਨਹੀਂ ਸੀ ਰੱਖਦੇ, ਹੀ ਵਾਸ ਜਸਟ ਲੁਕਿੰਗ ਡਾਇਰੈਕਟਲੀ ਐਟ ਦ ਲੇਡੀ ਹੂ ਇਜ਼ ਆਸਕਿੰਗ ਦ ਕੁਐਸਚਨਸ, ਤੇ ਆਪਣੇ
ਦੇਖੋ ਹੁਣ ਟੀਵੀ ਡਿਬੇਟ ਵਾਸੂ ਜੀ, ਇਸ ਕਰਕੇ ਬੜੀ ਦਿਲਚਸਪ ਹੋ ਜਾਇਆ ਕਰਦੀ ਹੈ ਕਿ ਜਿਹੜੀ ਬੋਡੀ ਲੈਂਗੁਏਜ ਆ, ਆਈ ਕੰਟੈਕਟ ਕਿਹੋ ਜਿਹਾ, ਉਹ ਚੀਜ਼ਾਂ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਵੇਟੇਜ ਮਿਲ ਜਾਇਆ ਕਰਦੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਹੁਣ ਵੇਖਦੇ ਹਾਂ ਕਿ ਕੱਲ੍ਹ ਤੋਂ ਐਡਵਾਂਸ ਪੋਲਿੰਗ ਆ, 19 ਤਰੀਕ ਨੂੰ ਵੋਟਾਂ ਪੈਣੀਆਂ, ਤੇ ਹੁਣ ਕਿਹੜੀ ਪਾਰਟੀ ਕਿਹਦਾ ਪੱਲਾ ਭਾਰੀ ਰਹਿੰਦਾ।
ਸੋਨੀਆ ਫਰਸਟ ਨੇ ਵੀ ਇਸ ਗੱਲ ਨੂੰ ਹਾਈਲਾਈਟ ਕੀਤਾ, ਕਹਿੰਦੇ ਕਿ ਜੌਨ ਰਸਟਰਡ ਕਹਿੰਦੇ ਬਿਲਕੁਲ ਇੱਕ ਨੈਗੇਟਿਵ ਵਿਜ਼ਨ ਪ੍ਰੈਜ਼ੈਂਟ ਕਰ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੀ, ਮੈਨੂੰ ਇਦਾਂ ਲੱਗਦਾ ਕਿ ਜਿੱਥੇ ਉਹ ਰਹਿੰਦੇ ਨੇ ਮੈਂ ਉੱਥੇ ਰਹਿੰਦੀ ਨਹੀਂ,
ਉੱਥੇ ਰਹਿੰਦੀ ਨਹੀਂ,
ਮੈਂ ਕਿਸੇ ਹੋਰ ਜਗ੍ਹਾ ਤੇ ਰਹਿੰਦੀ ਹਾਂ, ਪਰ ਗੱਲ ਵਿਜੇ ਦੀ ਉਹੀ ਹੈ ਕਿ ਜੌਨ ਰਸਟਰਡ ਨੂੰ ਇਹ ਕੰਮ ਕਰਨਾ ਪੈਣਾ ਟੂ ਹਾਈਲਾਈਟ ਕਿ BC NDP ਨੇ ਪਿਛਲੇ 7 ਸਾਲਾਂ ਦੇ ਵਿੱਚ ਕਾਰਗੁਜ਼ਾਰੀ ਵਧੀਆ ਨਹੀਂ ਰਹੀ, ਸੋ ਉਹਨਾਂ ਨੂੰ ਇਹ ਚੀਜ਼ਾਂ ਹਾਈਲਾਈਟ ਕਰਨੀਆਂ ਪੈਣੀਆਂ,
ਉਹਨਾਂ ਲਈ ਇਹੀ ਸਟ੍ਰੈਟਜੀ ਹੁਣ ਤੱਕ ਕੰਮ ਕੀਤੀ ਹੈ
ਤੇ ਡੂਇੰਗ ਸੋ ਉਹ ਥੋੜਾ ਜਿਹਾ ਨੈਗੇਟਿਵ ਜ਼ਰੂਰ ਲੱਗਦੇ ਨੇ, ਬਟ ਯੈਸ ਜਿਹੜੀ ਬੋਡੀ ਲੈਂਗੁਏਜ ਵਾਲੀ ਗੱਲ ਹੈ ਕਿ ਉਹ ਸਾਰਿਆਂ ਦਾ ਹੀ ਇਹ ਕਹਿਣਾ ਕਿ ਡੇਵਿਡ ਈ ਵੀ ਥੋੜ੍ਹੇ ਜ਼ਿਆਦਾ ਰਿਲੈਕਸ ਲੱਗਦੇ ਸੀ ਅਤੇ ਜੌਨ ਰਸਟੈਟ ਥੋੜ੍ਹੇ ਜਿਹੇ ਟੈਂਸ ਲੱਗਦੇ ਸੀਗੇ, ਉਹਦਾ ਮੁਸਕਰਾਏ ਵੀ ਨਹੀਂ, ਇੱਕੋ ਪੁਆਇੰਟ 'ਤੇ ਉਹਨਾਂ ਨੇ ਜਦੋਂ ਸਟਰੋਜ਼ ਵਾਲੀ ਗੱਲ ਕੀਤੀ, ਸਟਰੋਜ਼ ਸਕਸ ਵਾਲੀ, ਅਤੇ ਉਦੋਂ ਥੋੜ੍ਹਾ ਜਿਹਾ ਮੁਸਕਰਾਏ ਅਤੇ ਪਰ ਗੱਲ ਉਹੀ ਹੈ ਕਿ ਉਹ ਸਟਰੈਟਜੀ ਵੀ ਹੋ ਸਕਦੀ ਹੈ ਕਿ ਆਪਣੇ ਆਪ ਨੂੰ ਪ੍ਰਜੈਂਟ ਕਰਨਾ ਚਾਹੁੰਦੇ ਨੇ ਕਿ ਮੈਂ ਬਹੁਤ ਫੋਕਸਡ ਹਾਂ ਇਹਨਾਂ ਵਿਸ਼ਿਆਂ ਦੇ ਉੱਤੇ।
ਜੀ, ਕਈਆਂ ਦਾ ਇਹ ਮੰਨਣਾ ਨਾ ਵੀ ਜੇ ਸਮੱਸਿਆਵਾਂ ਇਹੋ ਜਿਹੀਆਂ ਨੇ ਜਿਹਦੇ ਬਾਰੇ ਗੱਲ ਕਰਨਾ ਤੁਸੀਂ ਕੀ ਹੁਣ ਲੀਡਰ ਸ਼ੂਗਰ ਕੋਟ ਕਰਕੇ ਪ੍ਰੈਜੈਂਟ ਕਰੇ, ਕਈਆਂ ਨੂੰ ਜੌਨ ਰਸਟੈਟ ਦੀ ਇਹੋ ਗੱਲ ਪਸੰਦ ਵੀ ਆਉਂਦੀ ਆ ਕਿ ਉਹ ਜਿਹੜੀਆਂ ਤਲਖ ਹਕੀਕਤਾਂ ਨੇ ਉਹਨਾਂ ਨੂੰ ਹਾਈਲਾਈਟ ਕਰ ਰਹੇ ਨੇ, ਸਿਰਫ ਇੱਕ ਫੀਲ ਗੁੱਡ ਵਾਲੀਆਂ ਗੱਲਾਂ ਕਰਨ ਦੇ ਆਧਾਰ ਤੇ ਗੱਲ ਨਹੀਂ ਕਰ ਰਹੇ।
ਸੋਹਣੀਆਂ ਗੱਲਾਂ ਜਿਹਦੇ ਬਾਰੇ ਆਪਾਂ ਗੱਲ ਕਰਦੇ ਰਹਿੰਦੇ ਹਾਂ, ਕਈ ਕੈਨੇਡੀਅਨ ਸੋਹਣੀਆਂ ਸੋਹਣੀਆਂ ਗੱਲਾਂ ਤੋਂ ਥੋੜ੍ਹਾ ਜਿਹਾ ਉਕਤਾ
ਚੁੱਕੇ ਨੇ। ਜੀ, ਵਸੁਜੀਤ, ਸਮਾਂ ਦੇਣ ਲਈ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।